ਸੁਖਮਣੀ ਸਾਹਿਬ ਬਾਣੀ ਦੇ 11ਵੇਂ ਸਲੋਕ ਔਰ ਅਸ਼ਟਪਦੀ ਦੀ ਵਿਚਾਰ ਕਰਨ ਦਾ ਯਤਨ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਅਸ਼ਟਪਦੀ ਵਿੱਚ ਜੋ ਬਖਸ਼ਿਸ਼ ਕੀਤੀ ਹੈ, ਵਿਸ਼ੇਸ਼ ਤੌਰ 'ਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਕਿ ਜਿੰਨਾ ਸੰਸਾਰ ਹੈ, ਇੱਥੇ ਜੋ ਕੁਝ ਹੋ ਰਿਹਾ ਹੈ, ਇਹ ਕਿਸੇ ਅਨਦਿਸ ਦੇ ਹੱਥ ਦੀ ਕਿਰਤ ਹੈ ਜੋ ਸਾਹਮਣੇ ਨਹੀਂ ਆਉਂਦਾ, ਜੋ ਦਿਸਦਾ ਨਹੀਂ, ਪਰ ਇੱਕ ਬੜੀ ਜ਼ਬਰਦਸਤ ਤਾਕਤ, ਇੱਕ ਅਣਦਿਸ ਦੀ ਸਰਕਾਰ ਜਿਹਦਾ ਹੁਕਮ ਸਭ ਥਾਵਾਂ 'ਤੇ ਮੌਜੂਦ ਹੈ ਅਤੇ ਉਹਦੇ ਉੱਤੋਂ ਬਿਨਾਂ ਕੋਈ ਅੱਗੇ ਪਿੱਛੇ ਹੋ ਨਹੀਂ ਸਕਦਾ। ਇਸ ਹੁਕਮ ਵਿੱਚ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਬਸ ਜਦੋਂ ਇਹ ਤਾਂ ਫਰਕ ਹੈ ਸਾਡੇ ਵਿੱਚ ਅਤੇ ਧਾਰਮਿਕ ਮਨੁੱਖ ਵਿੱਚ, ਉਹ ਆਪਣੇ ਅੰਦਰੋਂ ਉਹਦੇ ਹੁਕਮ ਨੂੰ ਵੇਖ ਲੈਂਦਾ ਹੈ ਕਿ ਉਹਦੇ ਹੁਕਮ ਦੁਆਰਾ ਹੀ ਸਾਰਾ ਸੰਸਾਰ ਚੱਲ ਰਿਹਾ। ਅਸੀਂ ਆਪਣੇ ਮਨ ਦੇ ਆਧਾਰਿਤ ਜੀਵਨ 'ਤੇ ਜਿਉਂਦੇ, ਅਸੀਂ ਸੋਚਦੇ ਹਾਂ, ਅਸੀਂ ਕੁਝ ਕਰਨੇ ਹਾਂ ਅਤੇ ਹੁੰਦਾ ਹੈ। ਬਸ ਇਹ ਫਰਕ ਧਰਮੀ ਬੰਦੇ ਵਿੱਚ ਅਤੇ ਆਮ ਬੰਦੇ ਵਿੱਚ। ਸਾਡੇ ਵਿੱਚ ਇੱਕ ਭਰਮ ਦ੍ਰਿਸ਼ਟੀ ਹੈ ਅਤੇ ਉਸ ਬਖਸ਼ੇ ਹੋਏ ਵਿੱਚ ਦਿਵ ਦ੍ਰਿਸ਼ਟੀ ਹੈ। ਭਰਮ ਦ੍ਰਿਸ਼ਟੀ ਦਾ ਮਤਲਬ ਮੈਂ ਉੱਠਿਆ ਹਾਂ ਅਤੇ ਮੈਂ ਤੁਰਿਆ ਹਾਂ, ਪਰ ਉਹ ਇਹਦੇ ਤੋਂ ਵੀ ਡੂੰਘਾ ਵੇਖਦਾ। ਉਹ ਕਹਿੰਦਾ ਜਦੋਂ ਮੈਂ ਸੁੱਤਾ ਸੀ ਸਵਾਸ ਕੌਣ ਦੁਆਰਿਆ ਸੀ। ਜਦੋਂ ਅਸੀਂ ਜਾਗਨੇ ਹਾਂ ਅਤੇ ਜਾਗ ਕੇ ਅਸੀਂ ਕਹਿੰਦੇ ਹਾਂ ਅਸੀਂ ਸਵਾਸ ਲੈ ਰਹੇ ਹਾਂ, ਡਾਕਟਰ ਸਾਨੂੰ ਕਹਿੰਦੇ ਨੇ ਖਿੱਚ ਕੇ ਸਵਾਸ ਲਵੋ, ਸਾਨੂੰ ਭਰਮ ਲੱਗ ਜਾਂਦਾ ਸਵਾਸ ਅਸੀਂ ਲੈ ਰਹੇ ਹਾਂ। ਪਰ ਜੇ ਸਵਾਸ ਅਸੀਂ ਲੈਂਦੇ ਹੋਈਏ ਤਾਂ ਸੁੱਤਿਆਂ ਬੰਦ ਹੋ ਜਾਏ, ਕਿਉਂਕਿ ਸੌਂਦਿਆਂ ਸਾਰ ਸਾਰੀਆਂ ਕਿਰਿਆਵਾਂ ਸਰੀਰ ਦੀਆਂ ਉਹਨਾਂ ਨਾਲੋਂ ਸੰਬੰਧ ਟੁੱਟ ਜਾਂਦਾ। ਇਸ ਤਰ੍ਹਾਂ ਇਕੱਲਾ ਸਵਾਸ ਨਹੀਂ, ਉਹ ਸਾਡੇ ਜੀਵਨ ਦੀ ਹਰ ਇੱਕ ਨਾੜੀ ਵਿੱਚ ਕੰਮ ਕਰ ਰਿਹਾ ਹੈ। ਇਸ ਨੂੰ ਬੁੱਝਣਾ ਹੈ ਗੁਰਬਾਣੀ ਦੁਆਰਾ, ਇਸ ਨੂੰ ਵੇਖਣਾ। ਔਰ ਇੱਕ ਦਿਨ ਬਸ ਇਸ ਤਰ੍ਹਾਂ ਆਪਣੇ ਆਪ ਨੂੰ ਖਾਲੀ ਕਰ ਦੇਣਾ ਕਿ ਇੰਝ ਲੱਗੇ ਕਿ ਮੈਂ ਖਾ ਵੀ ਨਹੀਂ ਰਿਹਾ, ਮੇਰੇ ਰਾਹੀਂ ਉਹ ਹੀ ਖਾ ਰਿਹਾ, ਮੈਂ ਵੇਖ ਵੀ ਨਹੀਂ ਰਿਹਾ, ਮੇਰੇ ਰਾਹੀਂ ਉਹ ਵੇਖ ਰਿਹਾ, ਮੈਂ ਸੁਣ ਨਹੀਂ ਰਿਹਾ, ਮੇਰੇ ਰਾਹੀਂ ਉਹ ਸੁਣ ਰਿਹਾ ਹੈ। ਇਹ ਪੈਰ ਮੇਰੇ ਲੱਗਦੇ ਨੇ ਪਰ ਇਹਨਾਂ ਵਿੱਚ ਗਰਦਿਸ਼ ਉਹਦੀ ਸ਼ਕਤੀ ਉਹਦੀ। ਹੁਣ ਜਦੋਂ ਇਸ ਤਰ੍ਹਾਂ ਦੀ ਇੱਕ ਸਥਿਤੀ ਬਣ ਜਾਏਗੀ ਤਾਂ ਉਦੋਂ ਸਾਨੂੰ ਅਕਾਲ ਪੁਰਖ ਦਾ ਇੱਕ ਨਾਲ ਚੱਲਦਾ ਸਰੂਪ ਦਿਸੇਗਾ। ਅਸੀਂ ਕਹਾਂਗੇ ਕਰਤਾ ਪੁਰਖ ਹੈ, ਕਰਤਾ ਸਭ ਕੁਝ ਉਹ ਕਰੀ ਜਾਂਦਾ, ਮੈਂ ਕੁਝ ਵੀ ਨਹੀਂ ਕਰ ਰਿਹਾ। ਸਤਿਗੁਰੂ ਨੇ ਕਈ ਥਾਵਾਂ 'ਤੇ ਬਾਣੀ ਵਿੱਚ ਬਚਨ ਕੀਤੇ ਕਿ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ। ਜੋ ਕੁਝ ਹੋ ਰਿਹਾ ਇਹ ਤੇਰੇ ਪਿੱਛੇ ਕੋਈ ਖੜਾ ਇਹਨੂੰ ਚਲਾ ਰਿਹਾ, ਬਸ ਉਹ ਸੂਤਰ ਤੈਨੂੰ ਦਿਸਦਾ ਨਹੀਂ, ਇਹ ਤੇਰੇ ਵਿੱਚ ਨੁਕਸ, ਇਹ ਤੇਰੇ ਵਿੱਚ ਕਮੀ, ਤੂੰ ਹਰ ਇੱਕ ਕਰਮ ਦੇ ਉੱਤੇ ਮੈਂ ਲਿਖ ਦੇਣਾ ਮੈਂ ਕੀਤਾ ਹੈ। ਉੱਥੇ ਤੂੰ ਫਸ ਗਿਆ ਜਿੱਥੇ ਤੂੰ ਮੈਂ ਕਿਹਾ। ਪਰ ਜਿਹਨੇ ਗੁਰੂ ਕੀ ਮਤ ਧਾਰਨ ਕੀਤੀ ਉਹਨੇ ਇਸ ਚੀਜ਼ ਨੂੰ ਮੰਨਿਆ ਜਿਹਦੇ ਵਿੱਚ ਸਾਹਿਬ ਕਹਿੰਦੇ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੁ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਇਹ ਜਿਹੜੇ ਸ਼ਬਦ ਨੇ, ਇਹ ਜਿਹੜੇ ਸਿਧਾਂਤ ਤੇ ਸੂਤਰ ਦਿੱਤੇ ਗਏ ਨੇ, ਇਹ ਸਾਡੇ ਅੰਦਰਲੀ ਹਉਮੈ ਦੀ ਗੰਦਗੀ ਨੂੰ ਤੋੜਨ ਦਾ ਯਤਨ ਕਰਦੇ ਨੇ, ਜਿਹਦੇ ਵਿੱਚ ਮੈਂ ਪਰਪੱਕ ਹੋ ਚੁੱਕੀ ਹੈ, ਬੈਠ ਚੁੱਕੀ ਹੈ ਚੰਗਾ ਘਰ ਬਣਾ ਕੇ। ਤਾਂ ਸਤਿਗੁਰੂ ਇੱਥੇ ਕਹਿੰਦੇ, ਤੁਸੀਂ ਸੁਖਮਣੀ ਸਾਹਿਬ ਦੇ ਨਾਲ ਨਾਲ ਕਦੀ ਬਾਣੀ ਜਪਜੀ ਸਾਹਿਬ ਦੀਆਂ ਪਹਿਲੀਆਂ ਦੋ ਪੌੜੀਆਂ ਮਿਲਾ ਕੇ ਪੜ੍ਹਨਾ, ਕਿਉਂਕਿ ਬਾਣੀ ਦੀ ਬਾਣੀ ਵਿਆਖਿਆ ਕਰੀ ਜਾ ਰਹੀ ਹੈ, ਇੱਕ ਦੂਜੇ ਨੂੰ ਸਰਲ ਕਰਦੀ, ਸੌਖਾ ਕਰਦੀ। गुरु ग्रंथ साहिब जी दी बाणी विच गुरु नानक देव जी नूं किसे सवाल कीता ते उन्हां लिख दिता भी किव सचियारा होई है, किव कूड़ा टुटा पाल, असी शुद्ध किवें होईए। सचियार दा इत्थे अर्थ शुद्धता, प्योरिटी, जीवन दा साफ होना। गुरु साहब किसे मैले सच नूं प्रवान नहीं करदे, ख्याल रखना। मैले सच दे की अर्थ करांगे, तुसीं कहोगे सच भी मैला हुंदा, वैसे लिखिया है। सच मैला हो जांदा है जदों असीं उहनूं कितों सिख के बोलदे हां, उह मैला हुंदा है, सिख्या हुंदा है। एक सच हुंदा साडे विचों सच ही निकलदा, होर कुछ निकलदा नहीं। कूड की सोए पहुंचा नाहीं, मनसा सच समाणी, ए किन्ना विचों निकलदी है। जन्म रतन जिन्नी खटिया, भले से बनजारे कहे नानक, जिन मन निर्मल सदा रहे गुरु नाले। ए सच ओ है। ते सचियार किवें होईए, शुद्ध किवें होईए, ते मैल किवें उतरे होमै दी। सतगुरु ने उत्थे ही वरत्या हुक्म रजाई चलना, तू हुक्म नूं बुझ लै। अपने विचों वेख तेरे अंदरों कोई आवाज आ रही है, तुसी कदी वेखना। बस यही ते झगड़ा जिंदगी दा, सानू ए नहीं। साडे अंदर दो आवाजा ने, बाणी पढ़ के वेखो, जिन्हू उन्हां आवाजा नू वखरे वखरे करन दी जाच आ गई, वह परम हंस हो गया, वह परम संत हो गया। तुसी पढ़ोगे बाणी दे विच एक शब्द आउंदा गुरु अर्जन देव जी दा बहुत लंबा। ए शब्द शुरू हुंदा, जिस का तन मन धन सब, तिस का सोई सुगड़ सुजानी, तिस ही सुनिया दुख सुख मेरा, तौ विद नीकी खटानी। मैं सारा शब्द नहीं पढ़ांगा, अखीरली तुक ते चले जाई। उत्थे साहब कहिंदे ने, ओए जो बीच हम तुम कछ होते, हम ते तुम, साडे विच दो आवाजा ने, एक आवाज साडी है, एक आवाज साडे मन दी है। सानू उन्हां विच वखरा करन दी साडे विच योग्यता नहीं, सानू पता नहीं लगदा मन बोल रहा कि मैं बोल रहा। असी दो आ ना, आनंद साहब तुसी पढ़ोगे, ते गुरु साहब किन्नू कहिंदे ने, ए मन मेरिया, आवाज उन्हू मारी दी जिहड़ा दूजा है। जिन्हां नू अपने मन दी आवाज ते अपनी आवाज विच फर्क पता लग गया, है बड़ा औखा, क्योंकि कपड़े दोवां ने इको पाए ने, नैन नक्श दोवां दे इको, कित्थों समझ आवे मन बोलदा कि मैं बोलना। गुरबाणी पढ़िए तां कुछ कुछ नुक्ते सामने आउंदे। गुरु साहिब कहिंदे ने, हों क्या कहता मन क्या कहता, यह शब्द आउंदा है गुरु अर्जन देव जी, मैं की कह रहा ते मेरा मन किधर तुरी जांदा, वह कुछ होर कह रहा। ता पहला ता सानू अजे समझ ए नहीं आ रही कि मैं खुद बोल रहा कि मेरा पैदा कीता होया मन विचों बोल रहा है। पहला ए समझ आवेगी, दोवे वखरे वखरे हो जाएंगे, मन दा पता लग जाएगा ए मन ए मैं हां। ता उस थां ते जाके ओए जो बीच हम तुम कछ होते, उते हम तुम खत्म हो गया, तिन की बात बिलानी। ਤਾਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਤੂੰ ਅੰਦਰੋਂ ਵੇਖ, ਤੇਰੇ ਵਿੱਚ ਉਹਦਾ ਹੁਕਮ ਕੰਮ ਕਰ ਰਿਹਾ, ਉਹਦੇ ਦੁਆਰਾ ਹੀ ਸਾਰੇ ਆਕਾਰ ਬਣੇ ਨੇ, ਉਹਦੇ ਦੁਆਰਾ ਹੀ ਸਾਰੇ ਜੀਵ ਬਣੇ ਹਨ। ਹੁਕਮ ਹੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮ ਹੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ। ਇੱਕ ਐਸਾ ਉਹ ਅਕਾਲ ਪੁਰਖ ਨੇ ਆਪਣੀ ਸਰਕਾਰ ਇੱਥੇ ਫਿੱਟ ਕਰ ਦਿੱਤੀ, ਉਹਨੂੰ ਹੁਕਮ ਕਹਿੰਦੇ ਨੇ। ਉਹ ਸਾਰਿਆਂ ਨੂੰ ਚਲਾ ਰਿਹਾ, ਸਾਰਿਆਂ ਨੂੰ ਵੇਖ ਰਿਹਾ, ਸਾਰਿਆਂ ਦਾ ਜੀਵਨ ਲਿਖੀ ਜਾ ਰਿਹਾ। ਅਸੀਂ ਕੀ ਕਰਨੇ ਆ, ਉਹ ਲਿਖ ਲੈਂਦਾ ਉਸੇ ਵੇ। ਹਉਮੈ ਕਿਹਦੀ ਮਿਟਦੀ ਏ, ਜਿਹੜਾ ਉਸ ਹੁਕਮ ਨੂੰ ਬੁੱਝ ਲੈਂਦਾ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੇ ਨਾ ਕੋਈ। ਜਿਨੇ ਆਪਣੇ ਵਿੱਚੋਂ ਰੱਬ ਦੀ ਵਰਤਦੀ ਹੋਈ ਤਾਕਤ ਨੂੰ ਵੇਖ ਲਿਆ ਕਿ ਮੇਰੇ ਦੇਹ ਵਿੱਚ ਉਹ ਹੀ ਵਰਤ ਰਿਹਾ, ਮੈਨੂੰ ਚਲਾ ਰਿਹਾ, ਪਰਿਵਾਰ ਨੂੰ ਚਲਾ ਰਿਹਾ, ਸੰਸਾਰ ਨੂੰ ਚਲਾ ਰਿਹਾ, ਤਾਂ ਉਹ ਕਿਵੇਂ ਹਉਮੈ ਦੀ ਗੱਲ ਕਹੇਗਾ। ਉਹ ਕਿਵੇਂ ਕਹੇਗਾ ਮੈਂ ਕਰ ਰਿਹਾ, ਤੇ ਜਦੋਂ ਮੈਂ ਖਤਮ ਹੋ ਗਿਆ ਉਹਦੇ ਤੋਂ ਬਾਅਦ ਕਿਤੇ ਤੂੰ ਦਾ ਦਰਵਾਜ਼ਾ ਆਉਂਦਾ, ਉੱਥੋਂ ਇਹ ਗੱਲ ਸ਼ੁਰੂ ਹੁੰਦੀ ਜੋ ਕੁਝ ਗੁਰਬਾਣੀ ਵਿੱਚ ਲਿਖਿਆ ਗਿਆ। ਤਾਂ ਅੱਜ ਦਾ ਜਿੰਨੀ ਅਸ਼ਟਪਦੀ ਹੈ, ਜਿੰਨੇ ਵੀ ਅੱਗੇ ਪਦੇ ਆਉਣਗੇ ਇਹਦੇ ਵਿੱਚ, ਉਹਦੇ ਵਿੱਚ ਆਦਮੀ ਦੇ ਅਹੰਕਾਰ ਨੂੰ ਛੋਟਾ ਛੋਟਾ ਕਰਕੇ ਵੱਢਣ ਦਾ ਯਤਨ ਕੀਤਾ ਗਿਆ ਹੈ, ਜੋ ਬੜੇ ਪੱਕੇ ਪੈਰੀ ਅੰਦਰ ਬੈਠਾ ਹੋਇਆ, ਜੋ ਇਸ ਘਰ ਨੂੰ ਤਿਆਗਣ ਨੂੰ ਅਜੇ ਰਾਜੀ ਨਹੀਂ। ਉਹਨੂੰ ਵੱਢ ਵੀ ਦਿੱਤਾ ਗਿਆ ਤੇ ਅਜੇ ਬਹੁਤ ਸਾਰਾ ਸਮਾਂ ਉਹਦੀ ਬਦਬੂ ਉਹਦੇ ਵਿੱਚ ਨਿਵਾਸ ਕਰੇਗੀ। ਉਹ ਇੰਨਾ ਸੰਘਣਾ ਸਾਡੇ ਵਿੱਚ, ਮੈਂ ਦੀ ਪਕੜ ਉਹ ਕਦੀ ਛੁੱਟਦੀ ਨਹੀਂ, ਪਰਤ ਪਰਤ ਕੇ ਆਉਂਦੀ ਹੈ, ਵਾਰ ਵਾਰ ਪ੍ਰਗਟ ਹੋ ਜਾਂਦੀ। ਤਾਂ ਉਸੇ ਦੀ ਗੱਲ ਕਰ ਰਹੇ ਨੇ ਕਬੀਰ ਸਾਹਿਬ, ਅਨੇਕ ਯਤਨ ਕਰ ਰੱਖੀਐ, ਬੜੇ ਯਤਨ ਕੀਤੇ ਫਿਰ ਪ੍ਰਗਟ ਹੋ ਗਈ, ਬੜੇ ਯਤਨ ਕੀਤੇ ਫਿਰ ਉਹ ਸਾਹਮਣੇ ਹਉਮੈ ਆ ਗਈ, ਫਿਰ ਲਪਟਾਈ। ਕਬੀਰ ਜੀ ਕਹਿੰਦੇ ਮੈਂ ਜੰਗਲ ਵੀ ਗਿਆ, ਘਰ ਵੀ ਛੱਡਿਆ, ਕਿਹਾ ਵੀ ਲੋਕਾਂ ਨੂੰ ਵੇਖਣਾ ਨਹੀਂ, ਮਿਲਣਾ ਨਹੀਂ, ਪੱਟੀ ਬੰਨੀ ਅੱਖਾਂ ਤੇ, ਬਹੁਤ ਕੁਝ ਕੀਤਾ, ਗ੍ਰਹਿ ਤਜ ਬਨਖੰਡ ਜਾਈਏ ਰੋਟੀ ਛੱਡ ਦਿੱਤੀ, ਜੜਾਂ ਖਾਧੀਆਂ ਰੁੱਖਾਂ ਦੀਆਂ, ਗ੍ਰਹਿ ਤਜ ਬਨਖੰਡ ਜਾਈਏ ਚੁਣ ਖਾਈਏ ਕੰਧਾ, ਅਜਹੋ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ, ਕਿਉਂ ਛੂਟੋ ਕੈਸੇ ਤਰੋਂ ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੇ, ਬਿਖੇ ਬਿਖੇ ਕੀ ਬਾਚਨ ਬਾਸਨਾ ਸੋ ਤਜੀ ਨਾ ਜਾਈ, ਅਨਕ ਯਤਨ ਕਰ ਰਾਖੀਐ ਫਿਰ ਲਪਟਾਈ। ਜਰਾ ਜੀਵਨ ਜੋਬਨ ਗਇਆ ਕਿਛ ਕੀਆ ਨਾ ਨੇਕਾ, ਇਹ ਜੀੜਾ ਨਿਰਮੋਲ ਕੋ ਕੌਡੀ ਲੱਗ ਮੀਕਾ। ਮੀਕਾ ਦੇ ਅਰਥ ਨੇ ਮੜਿਕਣਾ, ਬਹੁਤ ਪਿਆਰਾ ਸ਼ਬਦ ਹੈ ਮੀਕਾ। ਮੀਕਾ ਦਾ ਅਰਥ ਹੈ ਮੁਕਾਬਲਾ ਕਰਨਾ, ਜਿਵੇਂ ਦੋ ਟੀਮਾਂ ਬਰਾਬਰ ਤੇ ਖੇਡਦੀਆਂ, ਉਹਨੂੰ ਕਹਿੰਦੇ ਮਿਕ ਰਹੀਆਂ ਨੇ। ਸਤਿਗੁਰੂ ਕਹਿੰਦੇ ਤੇਰਾ ਜੀਵਨ ਤੇ ਬੜਾ ਉੱਚਾ ਸੀ, ਤੂੰ ਬੜੀ ਛੋਟੀ ਚੀਜ਼ ਨਾਲ ਮੜਿਕਣਾ ਸ਼ੁਰੂ ਕਰ ਦਿੱਤਾ। ਇੰਨੀ ਵੱਡੀ ਟੀਮ ਕਿੱਥੇ ਖੇਡਣ ਲੱਗ ਪਈ, ਇੰਨਾ ਉੱਚਾ ਜੀਵਨ ਹੀਰੇ ਵਰਗਾ, ਇਹ ਖੇਡਣ ਕਿਹਦੇ ਨਾਲ ਲਾ ਦਿੱਤਾ? ਮਿੱਟੀ ਨਾਲ, ਪਦਾਰਥ ਨਾਲ, ਧਨ ਨਾਲ, ਸੰਸਾਰ ਨਾਲ। ਉਹਦੇ ਨਾਲ ਖੇਡ ਖੇਡ ਕੇ ਸਹਿਜੇ ਸਹਿਜੇ ਉਹਦੀ ਮਿੱਟੀ ਇਹਦੇ ਤੇ ਪੈਂਦੀ ਗਈ, ਵੀ ਮਿੱਟੀ ਹੋ ਗਿਆ, ਇਹਦੇ ਅੰਦਰਲਾ ਹਿੱਸਾ ਮਿੱਟੀ ਬਣ ਗਿਆ। ਤਾਂ ਇਸ ਤਰ੍ਹਾਂ ਇਹ ਅੰਦਰ ਦੀ ਹਉਮੈ ਨੂੰ ਵੱਢਣ ਵਾਸਤੇ ਹੀ ਅੱਜ ਦੀ ਸਾਰੀ ਅਸ਼ਟਪਦੀ ਗੁਰੂ ਨਾਨਕ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਚਾਰ ਰਹੇ ਨੇ। ਔਰ ਸਤਿਗੁਰੂ ਨੇ ਜਿਹੜਾ ਪਹਿਲਾ ਨਗਰ ਵਸਾਇਆ ਸੀ, ਸਭ ਤੋਂ ਪਹਿਲਾਂ, ਉਹਦੇ ਨਾਮ ਰੱਖਣ ਦੀ ਜਦੋਂ ਵਾਰਤਾ ਚੱਲੀ ਤਾਂ ਬਹੁਤਿਆਂ ਨੇ ਸਲਾਹ ਦਿੱਤੀ ਇਹਦਾ ਨਾਮ ਕੀ ਰੱਖਿਆ ਜਾਏ। ਮਕਾਨ ਬਣ ਗਏ, ਘਰ ਬਣ ਗਏ, ਪ੍ਰਬੰਧ ਹੋ ਗਏ, ਬੜਾ ਕੁਝ ਹੋ ਗਿਆ। ਤਾਂ ਉੱਥੇ, ਕਿਉਂਕਿ ਆਮ ਤੌਰ ਤੇ ਮਨੁੱਖ ਬਹੁਤੀਆਂ ਚੀਜ਼ਾਂ ਦਾ ਨਾਮ ਆਪਣੇ ਨਾਮ ਤੇ ਰੱਖਦਾ ਹੈ, ਰਵਾਇਤ ਹੈ, ਯਤਨ ਹੁੰਦਾ ਹੈ ਉਹਦਾ ਕਿ ਉਹਦੇ ਨਾਮ ਤੇ ਕੋਈ ਕਿਸੇ ਚੀਜ਼ ਦਾ ਨਾਮ ਰੱਖਿਆ ਜਾਏ। ਇਸ ਤਰ੍ਹਾਂ ਉਹ ਚਾਹੁੰਦਾ ਹੈ ਕਿ ਮੇਰਾ ਨਾਮ ਰਹਿ ਜਾਏ ਸੰਸਾਰ ਦੇ ਵਿੱਚ, ਪਰ ਇਸ ਤਰ੍ਹਾਂ ਨਾਮ ਨਹੀਂ ਰਹਿੰਦਾ। ਜਦੋਂ ਸਤਿਗੁਰਾਂ ਨੂੰ ਪੁੱਛਿਆ ਗਿਆ ਕਿ ਇਸ ਨਗਰ ਦਾ ਨਾਮ ਨਾਨਕਪੁਰਾ ਰੱਖੀਏ ਤੁਹਾਡੇ ਬਾਪ ਦੇ ਨਾਂ ਤੇ, ਮਾਤਾ ਸੁਲੱਖਣੀ ਜੀ ਦੇ ਨਾਂ ਤੇ ਰੱਖੀਏ, ਨਹੀਂ ਰੱਖਿਆ ਉਹਨਾਂ ਨੇ। ਉਹਨਾਂ ਨੇ ਨਾਮ ਰੱਖਿਆ, ਕਹਿਣ ਲੱਗੇ ਘਰ ਕੋਠੇ ਇਹ ਸ਼ਹਿਰ ਨਗਰ ਕਿੰਨੇ ਵਸਾਇਆ, ਕੌਣ ਬਣਾ ਕੇ ਗਿਆ, ਇੱਟਾਂ ਕਿੰਨੇ ਲਾਈਆਂ ਨੇ। ਤਾਂ ਦੱਸਣ ਵਾਲਿਆਂ ਨੇ ਕਿਹਾ ਫਲਾਣੇ ਫਲਾਣੇ ਆਦਮੀ ਨੇ ਲਾਈਆਂ। ਹਜ਼ੂਰ ਨੇ ਕਿਹਾ ਨਹੀਂ, ਮੈਨੂੰ ਇਹ ਦੱਸੋ ਉਹਨਾਂ ਨੂੰ ਤਾਕਤ ਕੌਣ ਦੇ ਰਿਹਾ ਸੀ ਇੱਟਾਂ ਲਾਉਣ ਦੀ, ਕੌਣ ਸੀ ਉਹਨਾਂ ਦੇ ਵਿੱਚ, ਉਹਦਾ ਨਾਮ ਰੱਖੋ ਇੱਥੇ। ਇਹ ਹੈ ਸੰਪੂਰਨ ਧਰਮ। ਸਾਰੇ ਧਰਮ ਸਹਿਜੇ ਸਹਿਜੇ ਵਿਅਕਤੀਵਾਦ ਵਿੱਚ ਫਸ ਕੇ ਰਹਿ ਜਾਂਦੇ ਨੇ, ਇਸ ਤੋਂ ਅੱਗੇ ਨਹੀਂ ਨਿਕਲਦੇ। ਠੀਕ ਹੈ, ਵਿਅਕਤੀ ਦਾ ਅਰਥ ਵੈਸੇ ਇਹ ਹੀ ਹੈ ਜਿਹਦੇ ਰਾਹੀਂ ਕੋਈ ਵਿਚਾਰ ਵਿਅਕਤ ਕੀਤਾ ਜਾਏ, ਬੋਲਿਆ ਜਾਏ। ਪਰਮਾਤਮਾ ਜਿਹਦੇ ਰਾਹੀਂ ਬੋਲੇ ਉਹਨੂੰ ਵਿਅਕਤੀ ਕਹਿੰਦੇ ਨੇ। ਵਿਅਕਤ ਵਕਤਾ ਸ਼ਬਦ ਤੋਂ ਬਣਿਆ, ਵਿਅਕਤ ਕਰਨਾ, ਤੇ ਵਕਤਾ ਬਣਿਆ ਬਕਣ ਤੋਂ। ਆ ਸ਼ਬਦ ਆਉਂਦਾ ਨਾ ਵਿੱਚ, ਬਕਣਾ ਸ਼ਬਦ ਮਾੜਾ ਨਹੀਂ। ਆਪਾਂ ਕਈ ਵਾਰੀ ਕਹਿੰਦੇ ਫਲਾਣਾ ਆਦਮੀ ਬਕਵਾਸ ਕਰ ਰਿਹਾ, ਬਕ ਸ਼ਬਦ ਜਿਹੜਾ ਉਹ ਚੰਗਾ ਹੈ, ਬਕ ਦੇ ਅਰਥ ਨੇ ਬੋਲਣਾ, ਤੇ ਬਕ ਤੋਂ ਬਣਿਆ ਬਕਤਾ ਬੋਲਣ ਵਾਲਾ, ਉਹਦੇ ਤੋਂ ਬਣਿਆ ਵਿਅਕਤ ਕਰਨ ਵਾਲਾ, ਤੇ ਵਿਅਕਤ ਤੋਂ ਬਣਿਆ ਵਿਅਕਤੀ। ਵਿਅਕਤੀ ਦਾ ਅਰਥ ਹੈ ਜੋ ਪਰਮਾਤਮਾ ਨੂੰ ਬਾਹਰ ਬੋਲ ਰਿਹਾ, ਵਿਅਕਤੀ ਹੈ। ਸਤਿਗੁਰਾਂ ਨੇ ਕਿਹਾ ਤੇ ਵਿਅਕਤੀ ਬੋਲ ਰਿਹਾ ਤੇ ਵਿੱਚ ਕੌਣ ਬੋਲਿਆ, ਉਹਦਾ ਨਾਮ ਰੱਖੋ। ਇੱਥੇ ਏਟਾਂ ਲਾਈਆਂ ਕਿਸ ਨੇ? ਤਾਂ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਕੱਲੇ ਹਰਿਮੰਦਰ ਸਾਹਿਬ ਨਹੀਂ ਸੀ ਆਇਆ, ਇੱਥੇ ਵੀ ਆਉਂਦਾ, ਸਾਡੇ ਘਰ ਵਿੱਚ ਵੀ ਆਉਂਦਾ, ਰੋਜ਼ ਸਾਡੇ ਨਾਲ ਕਰਨ ਵਾਸਤੇ ਆਉਂਦਾ। ਪਰ ਕਰ ਉਹ ਜਾਂਦਾ, ਪਲੇਟ ਆਪਣੀ ਲਾ ਦਿੰਦੇ ਆ, ਕਰ ਉਹ ਜਾਂਦਾ ਸਭ ਕੁਝ। ਤੂੰ ਕਰਤਾ ਕਰਨਾ ਮੈਂ ਨਾ ਹੀ, ਜਾਂ ਹੋ ਕਰੀ ਨਾ ਹੋਈ। ਉਹ ਰੋਜ਼ ਕਰਨ ਆਉਂਦਾ, ਇਹ ਤਾਂ ਇੱਕ ਸਾਖ ਹੀ ਵਰਤਾਈ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਕਿ ਲੋਕਾਂ ਨੂੰ ਦੱਸ ਦਿੱਤਾ ਜਾਏ ਹਰਿਮੰਦਰ ਕਿੰਨੇ ਬਣਾਇਆ, ਹਰਿਮੰਦਰ ਕਿਸਨੇ ਚਿਣਿਆ ਹੈ, ਕਿੰਨੇ ਉਸ ਤਾਲ ਨੂੰ ਪੁੱਟਿਆ। ਉਹ ਹੈ ਸੰਤਾਂ ਕੇ ਕਾਰਜ ਆਪ ਖਲੋਇਆ। ਤਾਂ ਇਹ ਤਾਂ ਸਿਰਫ ਇੱਕ ਸਾਖ ਹੀ ਵਰਤਾਈ ਸੀ ਕਿ ਹਰ ਇੱਕ ਮਨੁੱਖ ਨੂੰ ਪਤਾ ਲੱਗੇ ਕਿ ਜਦੋਂ ਤੂੰ ਤੁਰਨਾ ਹੈ ਆਪਣੇ ਅੰਦਰ ਝਾਤੀ ਪਾ, ਕਿਹੜੀ ਸ਼ਕਤੀ ਤੈਨੂੰ ਚੁੱਕ ਕੇ ਲੈ ਕੇ ਜਾ ਰਹੀ ਹੈ। ਇਹ ਹੈ ਧਰਮ, ਇਹਨੂੰ ਕਹਿੰਦੇ ਨੇ ਸਿਮਰਨ, ਯਾਦ ਰੱਖਣਾ, ਇਹ ਹੈ ਉਹਦੀ ਯਾਦ। ਹੋਰ ਬਹੁਤੀਆਂ ਵਿਚਾਰਾਂ ਨੂੰ ਕਦੀ ਧਰਮ ਨਹੀਂ ਕਹਿੰਦੇ। ਤਾਂ ਕਹਿੰਦੇ ਨੇ ਉਹਨੂੰ ਕਰਤਾ ਮੰਨਣਾ ਕਿ ਉਹ ਸਾਡੇ ਵਿੱਚ ਦੀ ਵਿਚਰ ਰਿਹਾ। ਆ ਜਦੋਂ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇੱਕ ਇਮਾਰਤ, ਇੱਕ ਥੜਾ ਬਣਵਾਇਆ ਤੇ ਉਸ ਥੜੇ ਵਾਸਤੇ ਇੱਟਾਂ ਤੇ ਗਾਰਾ ਜੋ ਆਇਆ, ਸਤਿਗੁਰੂ ਨੇ ਇਹ ਹਦਾਇਤ ਕੀਤੀ ਕਿ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਤੋਂ ਬਿਨਾਂ ਇਸ ਥੜੇ ਨੂੰ ਕੋਈ ਹੱਥ ਨਾ ਲਾਏ, ਉਹ ਹੀ ਬਣਾਉਣ। ਸਿਰ ਉਹ ਬਣਾਉਣ, ਐਸਾ ਕਿਉਂ ਸੀ? ਉਹ ਦੋ ਜਣੇ ਕਿਉਂ ਬਣਾਉਣ, ਹੋਰ ਕਿਉਂ ਨਹੀਂ? ਭਾਵੇਂ ਕਿ ਗੁਰਸਿੱਖ ਤਾਂ ਸਨ ਪਹਿਲਾਂ, ਹੋਰ ਵੀ ਇੱਕ ਸਿਰਾ ਚੁਣਿਆ ਸੀ ਦੋਵਾਂ ਨੂੰ ਕਿ ਭਾਈ ਗੁਰਦਾਸ ਜੀ ਹੀ ਬਣਾਉਣ, ਬਾਬਾ ਬੁੱਢਾ ਜੀ ਹੀ ਬਣਾਉਣ। ਕਿਉਂਕਿ ਇਹ ਜਿਹੜਾ ਤਖ਼ਤ ਹੈ, ਸਿਰਫ ਇਹ ਤਖ਼ਤ ਜਿਹੜਾ ਕਾਲ ਤੋਂ ਰਹਿ ਤੇ, ਬਾਕੀ ਸਾਰਾ ਕੁਝ ਕਾਲ ਦੇ ਥੱਲੇ ਹੁੰਦਾ, ਅਕਾਲ ਤਖ਼ਤ ਕਾਲ ਦੇ ਘੇਰੇ ਤੋਂ ਪਰੇ ਹੈ, ਕਾਲ ਦੇ ਚੱਕਰ ਤੋਂ ਪਰੇ, ਭਾਵ ਇਹਨੂੰ ਹਿਲਾਇਆ ਨਹੀਂ ਜਾ ਸਕਦਾ। ਇਹ ਧੁਰਾ ਹੈ, ਇਹ ਖੜਾ ਹੋਇਆ, ਇਹਨੂੰ ਕੋਈ ਹਿਲਾ ਨਹੀਂ ਸਕੇਗਾ, ਇੱਕੋ ਥਾਂ ਤੇ ਖੜਾ ਰਹੇਗਾ। ਵਕਤੀ ਤੌਰ ਤੇ ਕਦੀ ਹਿੱਲ ਜਾਏ ਤੇ ਗੱਲ ਵੱਖਰੀ ਹੈ, ਉਹ ਇਮਾਰਤ ਦਾ ਵਿਸ਼ਾ ਹੈ। ਤਾਂ ਇਸ ਤਰ੍ਹਾਂ ਕਹਿੰਦੇ, ਬੁੱਢੇ ਔਰ ਗੁਰਦਾਸ ਬਣਾਇਓ, ਕਿਸੇ ਰਾਜ ਨਹਿ ਹੱਥ ਲਗਾਇਓ। ਹੋਰ ਕਿਸੇ ਦਾ ਹੱਥ ਨਹੀਂ ਲੱਗਣ ਦਿੱਤਾ, ਕਿਉਂਕਿ ਉਹਨਾਂ ਦੇ ਵਿੱਚੋਂ ਇਹ ਜੇ ਦੋਵੇਂ ਹੀ ਜਿਹੜੇ ਮਹਾਂਪੁਰਸ਼ ਸਨ, ਇਹਨਾਂ ਦੇ ਵਿੱਚੋਂ ਮੈਂ ਜਿਹੜੀ ਸੀ ਉਹਦੀ ਗੰਧ ਵੀ ਖਤਮ ਹੋ ਚੁੱਕੀ ਸੀ, ਉਹਦੀ ਸਮੈਲ ਵੀ ਨਹੀਂ ਸੀ ਆਉਂਦੀ। ਹਉਮੈ ਦਾ ਹੋਣਾ ਤੇ ਉੱਥੇ ਕੀ ਸੀ ਵਿੱਚੋਂ ਉਹਦੀ? ਜੇ ਸੁੰਘਣ ਜਾਓ ਕਿ ਕਿਤੇ ਬਾਬੇ ਬੁੱਢੇ ਵਿੱਚੋਂ ਕੁਝ ਮੈਂ ਮਿਲੇ, ਉੱਥੇ ਉਹਦਾ ਪਤਾ ਵੀ ਨਹੀਂ ਲੱਗਦਾ ਹੈ ਵੀ ਕਿ ਨਹੀਂ। ਉੱਥੇ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਸਾਰੀ ਹੀ ਅਸ਼ਟਪਦੀ ਸਾਡੇ ਅੰਦਰ ਬਣੇ ਹੋਏ ਭਰਮ ਨੂੰ ਤੋੜਦੀ ਹੈ, ਉਸ ਦਰਵਾਜ਼ੇ ਤੇ ਚੋਟਾਂ ਮਾਰਦੀ ਏ ਜਿਹਨੂੰ ਮੈਂ ਕਹਿੰਦੇ ਹਨ, ਜਿਹੜੀ ਇੱਕ ਅੰਦਰ ਦੀ ਬਣੀ ਹੋਈ ਭਾਵਨਾ ਹੈ ਕਿ ਮੈਂ ਕਰ ਰਿਹਾ। ਇੱਕ ਇੱਕ ਸ਼ਬਦ ਉਹਨੂੰ ਤੋੜ ਕੇ ਅੰਦਰ ਰਸਤਾ ਬਣਾਉਂਦਾ ਹੈ ਕਿ ਅੰਦਰ ਯਾਦ ਵੜ ਸਕੇ ਪਰਮਾਤਮਾ ਦੀ। ਸਤਿਗੁਰੂ ਕਹਿ ਰਹੇ ਨੇ, ਕਰਨ ਕਾਰਨ ਪ੍ਰਭ ਏਕ ਹੈ। ਪਹਿਲਾਂ ਸਭ ਤੋਂ ਧਾਰਮਿਕ ਵਿਅਕਤੀ ਇਸ ਮਨੌਤ ਨੂੰ ਗਹਿਰਾ ਕਰੇ ਕਿ ਪਰਮਾਤਮਾ ਦੇ ਵਿੱਚ ਦੋ ਗੁਣ ਹਨ ਇੱਕੋ ਵਕਤ, ਉਹ ਕਿਹੜੇ? ਕਰਨ ਤੇ ਕਾਰਨ। ਕਰਨ ਦਾ ਅਰਥ ਉਹ ਸਿੱਧਾ ਵੀ ਕਰ ਸਕਦਾ ਹੈ, ਜੋ ਕੁਝ ਉਹਨੇ ਕਰਨਾ ਹੋਇਆ ਨਾ ਸਿੱਧਾ ਕਰਦਾ, ਕਿਸੇ ਸਾਧਨ ਦੀ ਵਿੱਚ ਲੋੜ ਵੀ ਨਾ ਪਵੇਗੀ, ਡਾਇਰੈਕਟ ਬਿਲਕੁਲ ਸਿੱਧਾ ਹੀ ਵਾਪਰ ਜਾਏਗਾ, ਵਿੱਚ ਕੋਈ ਸਾਧਨ ਨਹੀਂ ਆਇਆ, ਕਿਤੇ ਦਵਾਈ ਨਹੀਂ ਆਈ ਤੇ ਰੋਗ ਹਟ ਵੀ ਗਿਆ, ਕੋਈ ਸਾਧਨ ਨਹੀਂ ਆਇਆ ਵਿੱਚ। ਕਿਸੇ ਕਿਸੇ ਵਿਅਕਤੀ ਨੇ ਕੋਈ ਸਾਧਨਾ ਨਹੀਂ ਕੀਤੀ, ਸਿੱਧਾ ਡਾਇਰੈਕਟ ਕਨੈਕਸ਼ਨ ਕਰ ਦਿੱਤਾ, ਉਹਦਾ ਸ਼ਬਦ ਨਾਲ ਜੋੜ ਦਿੱਤਾ। ਇਹ ਉਹ ਕਰਨ ਸਿੱਧਾ ਵੀ ਕਰ ਸਕਦਾ, ਉਹਦੇ ਦੋ ਗੁਣ ਨੇ ਕਰਨ ਤੇ ਦੂਸਰਾ ਹੈ ਕਾਰਨ। ਜ਼ਿਆਦਾ ਵਾਰੀ ਉਹ ਕੰਮ ਕਰਦਾ ਕਾਰਨ ਬਣਾ ਕੇ ਕਿਸੇ ਤਰੀਕੇ ਦੁਆਰਾ, ਵਿੱਚ ਕੋਈ ਸਾਧਨ ਖੜਾ ਕਰ ਦਿੰਦਾ, ਕੋਈ ਆਦਮੀ ਮਿਲਾ ਦਿੰਦਾ, ਕੋਈ ਹੋਰ ਰਾਹ ਜਾਂਦਾ ਦੱਸ ਦਿੰਦਾ ਵੀ ਤੂੰ ਇਸ ਤਰ੍ਹਾਂ ਕਰ। ਉਹ ਕਾਰਨ ਜਿਹੜਾ ਬਹੁਤ ਸੁਖਦਾਈ ਹੈ। ਜਿਵੇਂ ਸਵੇਰੇ ਆਪਾਂ ਵਿਚਾਰਿਆ ਸੀ, ਪਰਮਾਤਮਾ ਨੂੰ ਖੋਜਣ ਵਾਲੇ ਲੋਕ ਤੇ ਸਤਸੰਗ ਨੂੰ ਖੋਜਣ ਵਾਲੇ ਮੰਗਣ ਵਾਲੇ ਲੋਕ ਨੇ, ਉਹ ਭਾਗਸ਼ਾਲੀ ਨੇ, ਕਿਉਂਕਿ ਸਤਸੰਗ ਦੇ ਰਾਹੀਂ ਉਹਦੀ ਪ੍ਰਾਪਤੀ ਸਰਲ ਹੈ, ਸਿੱਧੀ ਹੈ। ਕਈ ਕੋਟ ਮੰਗਾਂ ਸਤਸੰਗ ਉਹ ਪਰਮਾਤਮਾ ਨੂੰ ਨਹੀਂ ਮੰਗਦੇ, ਸਤਸੰਗ ਨੂੰ ਮੰਗਦੇ। ਪਾਰ ਬ੍ਰਹਮ ਤਿੰਨ ਲਾਗਾ ਰੰਗ, ਉਹ ਵਿੱਚ ਵਿਚਾਲੇ ਕੋਈ ਵਿਚੋਲਾ ਕਰਨਾ ਚਾਹੁੰਦੇ ਨੇ। ਤਾਂ ਕਰਨ ਕਾਰਨ ਪ੍ਰਭ ਏਕ ਹੈ, ਇੱਕੋ ਵਾਹਿਗੁਰੂ ਹੀ, ਉਹਦੇ ਵਿੱਚ ਇੱਕੋ ਵਕਤ ਦੋਵੇਂ ਗੁਣ ਹਨ। ਸਾਹਿਬ ਕਹਿੰਦੇ ਦੂਸਰ ਨਾ ਹੀ ਕੋਏ, ਹੋਰ ਦੂਸਰਾ ਇਸ ਸ੍ਰਿਸ਼ਟੀ ਵਿੱਚ ਹੈ ਹੀ ਨਹੀਂ, ਕੋਈ ਵਿਚਰ ਹੀ ਨਹੀਂ ਰਿਹਾ, ਇੱਕੋ ਹੀ ਕੰਮ ਕਰਦਾ। ਹਜ਼ੂਰ ਕਹਿੰਦੇ ਨਾਨਕ ਤਿਸ ਬਲਹਾਰਣ, ਜਲ ਥਲ ਮਹੀ ਅਲ ਸੋਏ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਸ ਤੋਂ ਬਲਹਾਰ ਹਾਂ, ਕੁਰਬਾਨ ਜਾਂਦਾ ਹਾਂ, ਜੋ ਜਲ ਪਾਣੀ ਵਿੱਚ ਵੀ ਹੈ, ਜੋ ਥਲ ਧਰਤੀ ਵਿੱਚ ਵੀ ਹੈ, ਤੇ ਮਹੀਅਲ ਜੋ ਵਿੱਚ ਖਾਲੀ ਆਕਾਸ਼ ਹੈ ਉਹਦੇ ਵਿੱਚ ਉਹਦਾ ਨਿਵਾਸ। ਹੁਣ ਅਗਲੀਆਂ ਸਾਰੇ ਸ਼ਬਦ ਜਿਹੜੇ ਨੇ ਇੱਕੋ ਹੀ ਚੀਜ਼ ਨੂੰ ਸਿੱਧ ਕਰਨਗੇ, ਜਿਹਦੇ ਵਿੱਚ ਇਹ ਜ਼ੋਰ ਦਿੱਤਾ ਜਾਏਗਾ ਤੂੰ ਕੁਝ ਨਹੀਂ ਕਰ ਰਿਹਾ, ਤੇਰੇ ਵਿੱਚ ਪਰਮਾਤਮਾ ਕੰਮ ਕਰ ਰਿਹਾ। ਜੋ ਤਿਸ ਭਾਵੈ ਸੋਈ ਹੋ, ਜੋ ਉਹ ਚਾਹੁੰਦਾ ਹੈ ਉਸ ਤਰ੍ਹਾਂ ਵਰਤਦਾ ਹੀ ਜਾਏਗਾ, ਉਸ ਤਰ੍ਹਾਂ ਹੁੰਦਾ ਹੀ ਜਾਏਗਾ, ਉਸੇ ਤਰ੍ਹਾਂ ਵਰਤਦਾ ਜਾਏਗਾ। ਫਿਰ ਕਹਿੰਦੇ ਖਿਨ ਮੈਂ ਥਾਪਿਓ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉਹਦਾ ਸਭ ਤੋਂ ਵੱਡਾ ਕੰਮ ਕੀ ਹੈ, ਕੀ ਖੇਡ ਖੇਡਦਾ ਰਹਿੰਦਾ? ਸਭ ਤੋਂ ਵੱਡਾ ਕੰਮ ਉਹਦਾ ਇਹ ਹੈ ਵੀ ਜਿਹੜਾ ਗਰੀਬ ਹੈ ਉਹਨੂੰ ਅਮੀਰ ਕਰ ਦਿੰਦਾ, ਅਮੀਰ ਨੂੰ ਗਰੀਬ ਕਰੀ ਜਾਂਦਾ। ਜਿਹੜੀ ਚੀਜ਼ ਜਿਹੜੇ ਥਾਂ ਤੇ ਕੋਈ ਬੈਠਾ ਉਸਦਾ ਥਾਂ ਬਦਲ ਦਿੰਦਾ, ਉਹਦੀ ਖੇਡ ਉਹਦੀ ਮੌਜ ਹੈ। ਉਹਦੇ ਵਿੱਚ ਇਹ ਗੁਣ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰ ਕੀ ਗਤ ਨਹਿ ਕੋ ਜਾਣੈ। ਉਹਦੀ ਗਤ ਨੂੰ ਕੌਣ ਜਾਣੇ, ਕੋਈ ਨਹੀਂ ਸਮਝ ਸਕਦਾ ਕੀ ਕੰਮ ਕਰਦਾ। ਸਾਹਿਬ ਕਹਿੰਦੇ ਰੀਤੇ ਭਰੇ ਭਰੇ ਸਖਨਾਵੈ, ਜਹ ਤਾਂ ਕੋ ਵਿਉਹਾਰ। ਆ ਜਿਹੜਾ ਪਦਾਰਥ ਹੈ ਨਾ, ਇਹ ਜਿੰਨਾ ਚਿਰ ਨਹੀਂ ਹੁੰਦਾ ਤੇ ਬੰਦਾ ਇਹਦੇ ਵਾਸਤੇ ਤਰਲੋ ਮੱਛੀ ਹੁੰਦਾ, ਮੇਰੇ ਕੋਲ ਆ ਜਾ, ਮੇਰੇ ਕੋਲ ਆ ਜਾ, ਇਹਦੇ ਪਿੱਛੇ ਖੇਡ ਕੋਈ ਹੋਰ ਕੰਮ ਕਰ ਰਹੀ ਹੈ। ਇਹ ਥਾਂ ਬਦਲੇਗਾ ਹੀ, ਤੇ ਜਦੋਂ ਆਉਂਦਾ ਫਿਰ ਹੱਥੋਂ ਨਿਕਲਦਾ, ਕਈ ਵਾਰੀ ਹੱਥੋਂ ਨਿਕਲਦਾ, ਫਿਰ ਆਦਮੀ ਕਹਿੰਦਾ ਗਿਆ, ਕਿਤੇ ਨਹੀਂ ਜਾਂਦਾ, ਇੱਥੇ ਰਹਿੰਦਾ ਹੈ, ਪਦਾਰਥ ਕਿਤੇ ਨਹੀਂ ਜਾਂਦਾ। ਅਰਥ ਸ਼ਾਸਤਰ ਨੂੰ ਪੜ੍ਹ ਕੇ ਵੇਖੋ, ਕਹਿੰਦਾ ਪਦਾਰਥ ਕਿਤੇ ਵੀ ਨਹੀਂ ਜਾਂਦਾ, ਇੱਥੇ ਰਹਿੰਦਾ ਧਰਤੀ ਤੇ। ਇੱਕ ਥਾਂ ਤੋਂ ਦੂਜੀ ਥਾਂ ਬਦਲ ਜਾਂਦਾ ਹੈ ਕਿਉਂਕਿ ਛਾਂ ਹੈ। ਪਰ ਜਿਹੜਾ ਇਸ ਛਾਂ ਨਾਲ ਜੁੜਿਆ ਸੀ ਉਹ ਰੋਏਗਾ, ਜਦੋਂ ਜਾਏਗਾ ਉਦੋਂ ਰੋਏਗਾ, ਜਦੋਂ ਨਹੀਂ ਜਾਏਗਾ ਉਦੋਂ ਚਿੰਤਾ ਵਿੱਚ ਰਹੇਗਾ, ਕਿਉਂਕਿ ਚਲੇ ਜਾਣ ਦੀ ਸੰਭਾਵਨਾ ਰਹਿੰਦੀ ਹੈ, ਸਥਿਰੋ ਹੈ ਹੀ ਨਹੀਂ, ਟਿਕਦਾ ਹੈ ਹੀ ਨਹੀਂ। ਇਸ ਕਰਕੇ ਇਹਦੇ ਵਿੱਚ ਸੰਤੁਸ਼ਟੀ ਨਹੀਂ ਆਉਂਦੀ, ਟਿਕਾ ਨਹੀਂ ਆਉਂਦਾ। ਜੀਵਨ ਦਾ ਜਿਹੜਾ ਜ਼ਰੂਰੀ ਮੁੱਦਾ ਹੈ ਉਹ ਤੇ ਸੰਤੋਖ ਹੈ ਨਾ, ਟਿਕਾ ਹੈ ਕਿ ਆਦਮੀ ਤ੍ਰਿਪਤ ਹੋ ਜਾਏ, ਰੱਜ ਜਾਏ, ਉਹ ਇਹਦੇ ਵਿੱਚ ਹੈ ਨਹੀਂ। ਇਸ ਕਰਕੇ ਕਹਿੰਦੇ ਪਰਮਾਤਮਾ ਵਿੱਚ ਉਹ ਇੱਕ ਖੇਡ ਖੇਡਦਾ ਰਹਿੰਦਾ ਹੈ ਕਿ ਖਿੰਨ ਮੈਂ ਥਾਪ, ਕਿਸੇ ਨੀਵੇਂ ਨੂੰ ਥਾਪ ਦਿੰਦਾ, ਉੱਚਾ ਕਰ ਦਿੰਦਾ, ਉੱਚੀ ਥਾਂ ਤੇ ਬਿਠਾ ਦਿੰਦਾ ਹੈ, ਉਥਾਪਣ ਹਾਰਾ, ਤੇ ਜਿਹੜੇ ਉੱਚੇ ਥਾਵਾਂ ਤੇ ਨੇ ਉਹਨਾਂ ਨੂੰ ਉਥਾਪਣ ਨੀਵਾਂ ਕਰ ਦਿੰਦਾ। ਉਹਦੀ ਤਾਕਤ ਦਾ ਕੋਈ ਅੰਤ ਨਹੀਂ, ਕੋਈ ਉਸ ਨੂੰ ਮਿਣ ਨਹੀਂ ਸਕਦਾ। ਅੱਗੇ ਇੱਕ ਬਹੁਤ ਪਿਆਰਾ ਸ਼ਬਦ ਕਿਹਾ, ਕਹਿੰਦੇ ਹੁਕਮੇ ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਇਹ ਜਿਹੜੀ ਤੁਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਇਹ ਜੋਤਿਸ਼ ਵਿਦਿਆ ਨੂੰ ਕੰਡਮ ਕਰ ਦਿੰਦੀ ਹੈ। ਖਿਆਲ ਰੱਖਣਾ, ਇਹ ਜਿਹੜੀ ਤੁਕ ਹੈ ਨਾ, ਭਾਵੇਂ ਕਿ ਜੋਤਿਸ਼ ਇੱਕ ਵਿਦਿਆ ਹੈ, ਜਿਵੇਂ ਮੌਸਮ ਦੇ ਯੰਤਰ ਨੇ, ਉਹ ਤੁਹਾਨੂੰ ਦੱਸ ਦੇਣਗੇ ਵੀ ਕੱਲ੍ਹ ਨੂੰ ਵਿਦੇਸ਼ ਵਿੱਚ ਬਹੁਤ ਸਟਰੋਂਗ ਨੇ, ਕਹਿ ਦਿੰਦੇ ਨੇ ਕੱਲ੍ਹ ਇੰਨੀ ਬਰਫ਼ ਪਏਗੀ, ਪਰਸੋਂ ਇਤਨੀ ਪਏਗੀ, ਇਸ ਦਿਨ ਸੂਰਜ ਚਮਕੇਗਾ। ਪਰ ਸਤਿਗੁਰੂ ਇੱਥੇ ਉਹਦੇ ਤੋਂ ਉੱਤੇ ਚਲੇ ਗਏ। ਜੋਤਿਸ਼ ਕਹਿੰਦਾ ਕੱਲ੍ਹ ਇਹ ਹੋ ਜਾਏਗਾ, ਪਰਸੋਂ ਇਸ ਤਰ੍ਹਾਂ, ਅਗਲੇ ਸਾਲ ਇਸ ਤਰ੍ਹਾਂ ਹੋਵੇਗਾ। ਸਤਿਗੁਰੂ ਇੱਥੇ ਕਹਿੰਦੇ ਵੀ ਭਾਵੇਂ ਤੁਸੀਂ ਕਹਿ ਰਹੇ ਹੋ, ਤੁਸੀਂ ਕਿਸੇ ਤਰੀਕੇ ਰਾਹੀਂ ਦੇਖ ਲਿਆ ਵੀ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ, ਪਰ ਇੱਕ ਗੱਲ ਪੱਕੀ ਹੈ, ਜਿਹੜਾ ਅਧਿਕਾਰੀ ਇਹ ਜਿਹੜਾ ਹੁਕਮ ਜਾਰੀ ਕਰ ਰਿਹਾ, ਮੰਨ ਲਓ ਇੱਕ ਦੇਸ਼ ਦਾ ਪ੍ਰਧਾਨ ਮੰਤਰੀ, ਅੱਜ ਉਹਨੇ ਹੁਕਮ ਜਾਰੀ ਕਰ ਦਿੱਤਾ ਕਿ ਤੁਸੀਂ ਇਸ ਥਾਂ ਤੋਂ ਨਦੀ ਕੱਢ ਦਿਓ, ਨਹਿਰ ਕੱਢ ਦਿਓ, ਪੁੱਟ ਦਿਓ। ਉਹ ਪੁੱਟਣ ਲੱਗੇ, ਸ਼ੁਰੂ ਕੀਤਾ, ਥੋੜੀ ਜਿਹੀ ਪੁੱਟ ਵੀ ਲਈ, ਅੱਧੀ ਕੁ ਪੁੱਟੀ ਸੀ, ਫਿਰ ਆ ਗਿਆ ਕਹਿੰਦੇ ਬੰਦ ਕਰ ਦਿਓ, ਪੂਰ ਦਿਓ, ਇਸ ਨੂੰ ਨਹੀਂ ਬਣਾਉਣੀ, ਫਿਰ ਕੀ ਕਰੋਗੇ? ਉਹਦੇ ਕੋਲ ਅਧਿਕਾਰ ਨੇ, ਉਹਨੇ ਇੱਕ ਵਾਰੀ ਕਿਹਾ ਵੀ ਸੀ ਕਰੋ, ਪਰ ਫਿਰ ਵਿੱਚ ਹੀ ਰੁਕਵਾ ਦਿੱਤਾ। ਹੁਕਮੇ ਧਾਰ ਅਧਰ ਰਹਾ ਵੈ, ਪਹਿਲਾਂ ਹੁਕਮ ਦੇ ਸਕਦਾ ਇਸ ਤਰ੍ਹਾਂ ਕਰ ਦਿਓ, ਪਰ ਉਹਨੂੰ ਬਦਲ ਵੀ ਦਿੰਦਾ ਹੈ ਵੀ ਇਸ ਤਰ੍ਹਾਂ ਨਹੀਂ ਕਰਨਾ, ਤਾਂ ਉਹਦਾ ਕੋਈ ਅੰਤ ਨਹੀਂ, ਜੋਤਿਸ਼ ਉਹਨੂੰ ਪਕੜ ਨਹੀਂ ਸਕਦੇ, ਵਿਦਿਆ ਤਾਂ ਹੋਵੇਗੀ। ਇਸ ਕਰਕੇ ਸਤਿਗੁਰੂ ਨੇ ਆਪਣੇ ਸਿੱਖ ਨੂੰ ਇੱਥੋਂ ਉੱਚਾ ਚੁੱਕ ਲਿਆ ਵੀ ਤੂੰ ਉਹਦੇ ਵੱਲ ਵੇਖ ਜੋ ਬਦਲਾ ਬਦਲ ਸਕਦਾ ਹੈ, ਤਬਦੀਲੀ ਲਿਆ ਸਕਦਾ, ਭਾਵੇਂ ਕਿ ਉਹਨੇ ਸਭ ਕੁਝ ਮਿੱਥ ਕੇ ਚਲਾਇਆ ਹੋਇਆ, ਸੱਚ ਹੈ, ਲਿਖ ਦਿੱਤਾ ਸਭ ਕੁਝ, ਦਾਣਾ ਪਾਣੀ ਲਿਖਿਆ, ਕਈ ਕੁਝ ਲਿਖਿਆ, ਕਈ ਕੁਝ ਗੁਰਬਾਣੀ ਵਿੱਚ ਆਉਂਦਾ ਹੈ ਕਿ ਜੀਵਨ ਫਿਕਸ ਹੋਇਆ ਪਿਆ ਹੈ, ਤੂੰ ਉੱਥੇ ਉੱਥੇ ਜਾਏਗਾ ਜਿੱਥੇ ਤੇਰਾ ਕੰਮ ਹੈ, ਇਸ ਤਰ੍ਹਾਂ ਵੀ ਹੈ। ਪਰ ਜੇ ਉਹ ਆਪਣੀ ਇਉਂ ਕਹਿ ਲਓ ਪੰਜਾਬੀ ਵਿੱਚ ਵੀ ਆਈ ਤੇ ਆ ਜਾਏ, ਤਾਂ ਹੁਣੇ ਬਦਲ ਦਿਆ, ਉਹਦੀ ਮਰਜ਼ੀ, ਕੋਈ ਨਹੀਂ ਉਸ ਨੂੰ ਰੋਕ ਸਕਦਾ। ਇਹ ਉਹਦੇ ਵਿੱਚ ਵੱਡਾ ਗੁਣ ਹੈ, ਬੇਅੰਤਤਾ ਹੈ ਕਿ ਉਹ ਹੁਕਮ ਕਰਕੇ ਫਿਰ ਉਹਨੂੰ ਬਦਲ ਸਕਦਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੋਲ ਇੱਕ ਔਲਾਦ ਤੋਂ ਸੱਖਣੀ ਇੱਕ ਬੀਬੀ ਆਉਂਦੀ ਏ ਤੇ ਉਹ ਕਹਿ ਦਿੰਦੀ ਏ ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਮੇਰੇ ਘਰ ਸੰਤਾਨ ਨਹੀਂ। ਤੇ ਸਤਿਗੁਰੂ ਉਹਦੇ ਵੱਲੋਂ ਵੇਖ ਕੇ ਕਹਿੰਦੇ ਨੇ ਜੋ ਕੁਝ ਤੂੰ ਕਹਿ ਰਹੀ ਏ ਉਹ ਠੀਕ ਏ, ਤੇਰੇ ਭਾਗਾਂ ਵਿੱਚ ਹੈ ਨਹੀਂ, ਲਿਖੀ ਨਹੀਂ ਹੋਈ ਉਹਦੀ ਭਾਗ, ਕਿਉਂਕਿ ਜਦੋਂ ਆਦਮੀ ਦਾ ਸਰੀਰ ਬਣਿਆ ਭਾਗਸ਼ੈਲੀ ਬਣੀ ਨਾਲ, ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਸੰਜੋਗ ਵਿਜੋਗ ਤੋਂ ਕਾਰ ਚਲਾਵੈ, ਲੇਖੇ ਆਵੈ ਭਾਗ। ਅੰਦਰ ਦੀ ਬਹੁਤ ਗਹਿਰੀ ਸ਼ਕਤੀ ਅਸੀਂ ਪਦਾਰਥ ਨੂੰ ਲੱਭਣ ਵਾਸਤੇ ਲਾ ਦਿੰਦੇ ਹਾਂ, ਜਿਸ ਦਾ ਸਾਨੂੰ ਪਤਾ ਹੀ ਨਹੀਂ, ਉਹਦੇ ਕੋਈ ਲਾਭ ਹੀ ਨਹੀਂ ਹਨ, ਉਹਨੂੰ ਤਾਕਤ ਲਾਉਣ ਦਾ ਕੋਈ ਲਾਭ ਹੀ ਨਹੀਂ, ਉਹ ਆਪਣੇ ਆਪ ਹੀ ਆ ਸਕਦਾ ਜੇ ਆਏ ਤਾਂ। ਭਾਗ ਹੈ ਤੇ ਆਏਗਾ, ਜੇ ਭਾਗ ਹੈ ਤੇ ਤੁਸੀਂ ਰੋਕੋਗੇ ਵੀ, ਦਰਵਾਜ਼ਾ ਤੋੜ ਕੇ ਆ ਜਾਣਾ, ਉਸਨੇ ਅੰਦਰ ਵੜ ਜਾਏਗਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਜੇ ਭਾਗ ਨਹੀਂ, ਦਰਵਾਜ਼ੇ ਬੰਦ ਕਰੋ, ਤੋੜ ਕੇ ਨਿਕਲ ਵੀ ਜਾਣਾ, ਉਸਨੇ ਉੱਥੇ ਨਹੀਂ ਰਹੇਗਾ। ਤਾਂ ਇਹ ਸੰਜੋਗ ਵਿਜੋਗ ਦੋ ਕਾਰ ਚਲਾਵੈ, ਮਿਲ ਜਾਣਾ ਤੇ ਖੁਸ਼ ਜਾਣਾ, ਇਹ ਦੋ ਚੀਜ਼ਾਂ ਕੰਮ ਕਰ ਰਹੀਆਂ ਨੇ ਸੰਸਾਰ ਵਿੱਚ। ਲੇਖੇ ਆਵਹਿ ਭਾਗ, ਜੋ ਤੁਹਾਡਾ ਭਾਗ ਹੈ ਉਹ ਤੁਹਾਨੂੰ ਮਿਲ ਸਕਦਾ, ਉਸ ਤੋਂ ਵੱਧ ਘੱਟ ਨਹੀਂ। ਭਾਗ ਦੇ ਅਰਥ ਨੇ ਹਿੱਸਾ, ਭਾਗ ਤਕਸੀਮ, ਹਿੱਸੇ ਵਿੱਚ ਆਈ ਹੋਈ ਚੀਜ਼। ਤਾਂ ਸਤਿਗੁਰੂ ਨੇ ਕਹਿ ਦਿੱਤਾ ਤੇਰੇ ਭਾਗ ਵਿੱਚ, ਤੇਰੇ ਹਿੱਸੇ ਵਿੱਚ, ਤਕਸੀਮ ਦੇ ਹਿਸਾਬ ਦੇ ਨਾਲ, ਤੇਰੇ ਜੀਵਨ ਦਾ ਮੈਥ ਹਿਸਾਬ ਕਹਿੰਦਾ ਕਿ ਤੇਰੇ ਜੀਵਨ ਵਿੱਚ ਕੋਈ ਔਲਾਦ ਨਹੀਂ ਹੈ, ਤਾਂ ਉਹ ਚਲੇ ਗਏ। ਮਾਤਾ ਸੁਲੱਖਣੀ ਉਹਨਾਂ ਨੂੰ ਕਿਹਾ, ਬੀਬੀ ਸੁਲੱਖਣੀ, ਤਾਂ ਉਹਨਾਂ ਨੂੰ ਫਿਰ ਨਿਰਾਸ਼ਾ ਹੋਈ ਤੇ ਭਾਈ ਗੁਰਦਾਸ ਜੀ ਨੇ ਸਮਝਾਇਆ ਵੀ ਤੁਸੀਂ ਹੁਣ ਕਹੋ, ਕਾਗਜ਼ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਲਿਖ ਦਿਓ, ਪਹਿਲਾਂ ਨਹੀਂ ਲਿਖਿਆ ਹੁਣੇ ਲਿਖ ਦਿਓ। ਤਾਂ ਉਹਨਾਂ ਨੇ ਕਾਗਜ਼ ਅੱਗੇ ਕਰ ਦਿੱਤਾ ਔਰ ਕਿਹਾ ਕਿ ਸਤਿਗੁਰੂ ਤੁਸੀਂ ਕਰਨ ਕਾਰਨ ਪ੍ਰਭ ਏਕ ਹੈ, ਸਮਰੱਥ ਹੋ, ਜੋ ਪਹਿਲਾਂ ਨਹੀਂ ਸੀ ਕੀਤਾ, ਨਹੀਂ ਸੀ ਦਿੱਤਾ, ਹੁਣ ਦੇ ਸਕਦੇ ਹੋ। ਤੇ ਜੇ ਨਦਰ ਪੁੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏ ਤਾਂ ਵਾਪਸ ਵੀ ਲੈ ਸਕਦਾ, ਵਾਪਸ ਗਿਆ ਹੋਇਆ ਫਿਰ ਦੇ ਸਕਦਾ, ਬੜਾ ਸਮਰੱਥ। ਕੁਝ ਵੀ ਐਸਾ ਨਹੀਂ ਜੋ ਸਾਡੇ ਕੋਲੋਂ ਚਲਾ ਗਿਆ ਵਾਪਸ ਨਹੀਂ ਆ ਸਕਦਾ, ਕਿਉਂਕਿ ਇੱਥੇ ਤੇ ਹੈ ਸਾਰਾ ਕੁਝ, ਗਿਆ ਕਿੱਥੇ। ਵਿਗਿਆਨ ਵੀ ਇਸ ਪਾਸੇ ਹੁਣ ਅੱਗੇ ਵੱਧਦਾ ਕਿ ਪਦਾਰਥ ਦਾ ਅਸਲੀ ਸਰੂਪ ਨਸ਼ਟ ਨਹੀਂ ਹੁੰਦਾ, ਮਨੁੱਖ ਦੇ ਸਰੀਰ ਦਾ ਵੀ ਰੂਪ ਕਿਸੇ ਨਾ ਕਿਸੇ ਥਾਂ ਬਦਲ ਜਾਂਦਾ, ਤੱਤ ਬਦਲ ਜਾਂਦੇ, ਉਹ ਬਚਿਆ ਰਹਿੰਦਾ, ਕਿਤੇ ਨਹੀਂ ਜਾਂਦਾ, ਸਿਰਫ ਉਹਨੂੰ ਥੋੜ੍ਹਾ ਜਿਹਾ ਅੱਗੇ ਪਿੱਛੇ ਕੀਤਾ ਜਾਂਦਾ। ਤਾਂ ਸਤਿਗੁਰਾਂ ਨੂੰ ਕਿਹਾ ਵੀ ਤੁਸੀਂ ਲਿਖੋ, ਹਜ਼ੂਰ ਨੇ ਲਿਖ ਦਿੱਤਾ, ਸੱਤ ਪੁੱਤਰ ਹੋਏ, ਤੁਹਾਡੇ ਸਾਹਮਣੇ ਉਧਾਰ ਨੇ, ਉਧਾਰਨ ਨੂੰ ਕੌਣ ਮਿਟੇਗਾ, ਤੁਹਾਡੇ ਸਾਹਮਣੇ ਉਧਾਰ ਨੇ। ਬੀਬੀ ਸੁਲੱਖਣੀ ਦੇ ਕਈ ਪਿੰਡ ਅਜੇ ਤੱਕ ਵੱਸਦੇ ਨੇ, ਬਹੁਤ ਲੰਬੇ, ਬੜੀ ਲੰਬੀ ਔਲਾਦ, ਜਿਹਦਾ ਇੱਕ ਵੀ ਨਹੀਂ ਸੀ, ਗੁਰੂ ਨੇ ਸੱਤ ਦੇ ਦਿੱਤੇ। ਲਿਖ ਸਕਦਾ ਹੈ, ਸਮਰੱਥ ਹੈ, ਕੁਝ ਵੀ ਕਰ ਸਕਦਾ, ਬਦਲ ਸਕਦਾ। ਇਸ ਕਰਕੇ ਇੱਥੇ ਜੋ ਕੁਝ ਆ ਸਾਨੂੰ ਬਾਹਰੋਂ ਮਿਲਿਆ ਹੋਇਆ, ਇਹਦੇ ਤੋਂ ਛੁੱਟਣ ਦਾ ਹੀ ਤਰੀਕਾ ਇਹ ਹੈ ਕਿ ਇਸ ਨੂੰ ਇੱਥੋਂ ਦੀ ਖੇਡ ਸਮਝ ਲੈਣਾ, ਕਦੀ ਵੱਧ ਜਾਂਦਾ ਕਦੀ ਘੱਟ ਜਾਂਦਾ। ਇਹ ਚੱਕੀ ਵਰਗਾ ਹੈ ਸੰਸਾਰ, ਜਿਹੜੀ ਚੱਕੀ ਕਿੱਲੀ ਦੇ ਦੁਆਲੇ ਘੁੰਮਦੀ ਹੈ ਪਰ ਕਿੱਲੀ ਖੜੀ ਰਹਿੰਦੀ ਹੈ। ਪਦਾਰਥ ਕਦੀ ਖੜਾ ਨਹੀਂ ਹੁੰਦਾ, ਹਮੇਸ਼ਾ ਬਦਲਦਾ ਰਹਿੰਦਾ ਹੈ। ਤਾਂ ਸਤਿਗੁਰੂ ਕਹਿ ਰਹੇ ਨੇ ਉਸ ਵਾਹਿਗੁਰੂ ਨਾਲ ਜੁੜ ਜੋ ਹੁਕਮੇ ਧਾਰ ਅਧਰ ਰਹਾ ਵੈ। ਵਿਗਿਆਨ ਉੱਥੇ ਛੋਟਾ ਰਹਿ ਜਾਏਗਾ ਕਿਉਂਕਿ ਵਿਗਿਆਨ ਨੇ ਦੱਸਿਆ ਸੀ ਅਗਲੇ ਸਾਲ ਇਹ ਹੋਵੇਗਾ, ਪਾਣੀ ਖਤਮ ਹੋ ਜਾਏਗਾ ਜੀ, ਕਹਿ ਰਹੇ ਸੀ ਪਿਛਲੇ ਸਾਲ। ਹੁਣ ਦੇਖੋ ਪਾਣੀ ਕਿੱਥੇ ਖਤਮ ਹੋਇਆ, ਕੌਣ ਕਰੇਗਾ ਉਹਦਾ, ਕੋਈ ਨਹੀਂ ਕਹਿ ਸਕਦਾ ਵੀ ਕਿਸ ਚੀਜ਼ ਨੂੰ ਕਰ ਦੇਵੇ। ਇਸ ਕਰਕੇ ਹੁਕਮੇ ਧਾਰ ਅਧਰ ਰਹਾ ਵੈ, ਇਹਦੇ ਕਈ ਪ੍ਰਕਾਰ ਦੇ ਵੈਸੇ ਅਰਥ ਕੀਤੇ ਜੋ ਮੇਰੀ ਸਮਝ ਵਿੱਚ ਮੇਰੀ ਵਿੱਚ ਆਏ, ਆਪ ਜੀ ਨਾਲ ਸਾਂਝੇ ਕਰ ਦਿੱਤੇ। ਅਧਾਰ ਦੇ ਅਰਥ ਨਿਰ ਆਧਾਰ ਵੀ ਕੀਤੇ ਨੇ ਕਈ ਥਾਵਾਂ। ਹੁਕਮੇ ਉਪਜੈ ਹੁਕਮ ਸਮਾਵੈ, ਹੁਕਮ ਦੁਆਰਾ ਹੀ, ਸ਼ਬਦ ਦੁਆਰਾ ਹੀ ਉਤਪਤੀ ਹੁੰਦੀ ਹੈ ਜੀਵ ਦੀ, ਔਰ ਸ਼ਬਦ ਦੁਆਰਾ ਹੀ ਇਹ ਸੰਸਾਰ ਤੋਂ ਮਿਟ ਜਾਂਦਾ, ਉਹਦੇ ਵਿੱਚ ਸਮਾ ਜਾਂਦਾ। ਹਜ਼ੂਰ ਕਹਿੰਦੇ ਹੁਕਮੇ ਊਚ ਨੀਚ ਵਿਵਹਾਰ, ਉਹਨੇ ਇਸ ਖੇਡ ਨੂੰ ਚਲੰਤ ਰੱਖਣ ਵਾਸਤੇ ਕੀ ਕਰ ਦਿੱਤਾ, ਥੋੜਾ ਜਿਹਾ ਵਖਰੇਵਾਂ ਰੱਖਿਆ ਕੁਦਰਤ ਵਿੱਚ, ਕੁਝ ਵੱਡਾ ਕੁਝ ਛੋਟਾ, ਔਰ ਅਸੀਂ ਦੌੜ ਭੱਜ ਕਰ ਰਹੇ ਹਾਂ ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਅਸੀਂ ਉਸ ਦੌੜ ਭੱਜ ਵਿੱਚ ਭੱਜਦੇ ਜਾ ਰਹੇ ਹਾਂ। ਸਾਨੂੰ ਇਹ ਵੀ ਨਹੀਂ ਪਤਾ ਜਿਨ੍ਹਾਂ ਨੂੰ ਅਸੀਂ ਅੱਗੇ ਲੰਘੇ ਕਹਿੰਦੇ ਉਹ ਬਹੁਤ ਪਿੱਛੇ ਰਹਿ ਗਏ ਨੇ, ਪਿਛਲਾ ਪਾਸਾ ਅੱਗੇ ਹੈ। ਤਾਂ ਇੱਥੇ ਕਹਿੰਦੇ ਨੇ ਇਹ ਊਚ ਨੀਚ ਦੀ ਖੇਡ ਚੱਲ ਰਹੀ ਹੈ, ਇਹ ਉਹਦੀ ਖੇਡ ਹੈ, ਉਹਨੇ ਸਾਰੇ ਸੰਸਾਰ ਨੂੰ ਚਲਾਉਣ ਵਾਸਤੇ ਇਹ ਵਿਵਹਾਰ ਚਲਾਇਆ ਹੈ, ਤਰੀਕਾ ਚਲਾਇਆ। ਹਜ਼ੂਰ ਕਹਿੰਦੇ ਹੁਕਮੇ ਅਨੇਕ ਰੰਗ ਪ੍ਰਕਾਰ, ਅਨੇਕ ਹੀ ਰੰਗਾਂ ਦੀ ਸ੍ਰਿਸ਼ਟੀ, ਅਨੇਕ ਰੰਗਾਂ ਦੇ ਨਸਲਾਂ ਦੇ ਮਨੁੱਖ ਪੈਦਾ ਕਰ ਦਿੱਤੇ। ਇਹ ਸਾਰੇ ਦਾ ਸਾਰਾ ਸਿਸਟਮ ਜਿਹੜਾ ਹੈ ਹੁਕਮ ਦੁਆਰਾ ਚੱਲ ਰਿਹਾ ਹੈ, ਔਰ ਇਹਨੂੰ ਸਮਝਣਾ ਅਤ ਕਠਿਨ ਹੈ, ਇਹਨੂੰ ਕਥਨਾ ਅਤ ਕਰੜਾ ਸਾਰ ਹੈ। ਹਜ਼ੂਰ ਕਹਿੰਦੇ ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਿਆ ਸਮਾਈ। ਆਪਣੀ ਵਡਿਆਈ ਕਰ ਕਰਕੇ ਆਪ ਹੀ ਖੁਸ਼ ਹੋ ਰਿਹਾ ਹੈ, ਇਸ ਖੇਡ ਦੇ ਵਿੱਚ ਨਿਰੰਤਰ ਉਹ ਨਾਚ ਕਰ ਰਿਹਾ ਹੈ, ਔਰ ਸਾਰਿਆਂ ਦੇ ਅੰਦਰ ਸਮਾਇਆ ਹੋਇਆ। ਹਜ਼ੂਰ ਕਹਿੰਦੇ ਪ੍ਰਭ ਭਾਵੈ ਮਾਨੁਖ ਗਤ ਪਾਵੈ, ਜੇ ਉਹਨੂੰ ਭਾਵੇ ਭਾਵ ਜੇ ਉਹ ਚਾਹੇ ਤੇ ਮਨੁੱਖ ਨੂੰ ਉੱਚੀ ਗਤੀ, ਉੱਚਾ ਅਹੁਦਾ, ਇਸ ਮਿੱਟੀ ਤੋਂ ਖਾਕ ਤੋਂ ਉੱਚਾ ਜੀਵਨ ਬਖਸ਼ ਦਿੰਦਾ, ਜੇ ਉਹਨੂੰ ਚੰਗਾ ਲੱਗ ਜਾਏ, ਕੋਈ ਵਿਅਕਤੀ ਉਹਦੀ ਨਜ਼ਰ ਵਿੱਚ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਆ ਜਾਏ, ਤਾਂ ਉੱਚੀ ਗਤੀ ਉਹਨੂੰ ਪ੍ਰਦਾਨ ਹੋ ਜਾਂਦੀ। ਹਜ਼ੂਰ ਕਹਿੰਦੇ ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਇੰਨਾ ਸਮਰੱਥ, ਪੱਥਰ ਦੀ ਬੇੜੀ ਤਾਂ ਤਰ ਨਹੀਂ ਸਕਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ਼ਬਦ ਵੀ ਹੈ, ਪਾਹਣ ਨਾਰ ਪਾਹਣ ਨਾਵ ਨਾ ਪਾਰ ਗਰਾਮੀ, ਬੇੜੀ ਪੱਥਰ ਦੀ ਹੋਵੇ ਤਾਰ ਨਹੀਂ ਸਕੇਗੀ, ਪਰ ਉਹ ਕਿੰਨਾ ਸਮਰੱਥ, ਕਿੰਨਾ ਤਾਕਤਵਰ ਹੈ ਕਿ ਪੱਥਰ ਤਰ ਜਾਂਦਾ ਹੈ। ਪੱਥਰ ਵਿੱਚ ਇੱਕ ਗੁਣ ਹੈ, ਖਿਆਲ ਰੱਖਣ, ਉਹਦੇ ਔਗੁਣ ਤੇ ਬਹੁਤ ਨੇ ਪਰ ਉਹਦੇ ਵਿੱਚ ਇੱਕ ਗੁਣ ਬਹੁਤ ਭਾਰਾ ਹੈ, ਜੇ ਉਹਦੇ ਵਿੱਚੋਂ ਖਿੱਚ ਲਿਆ ਜਾਏ ਪੱਥਰ ਵਿੱਚੋਂ। ਪੱਥਰ ਵਿੱਚ ਇੱਕ ਗੁਣ ਹੈ, ਉਹਨੂੰ ਜਿੱਥੇ ਰੱਖੋ ਥਾਂ ਨਹੀਂ ਬਦਲਦਾ, ਹਿੱਲਦਾ ਨਹੀਂ, ਟਿਕ ਗਿਆ ਹੈ, ਬਸ ਮਨੁੱਖ ਤੋਂ ਇਸੇ ਪੱਖ ਵਿੱਚੋਂ ਅੱਗੇ ਹੈ। ਮਨੁੱਖ ਤੋਂ ਇਸ ਪੱਖ ਵਿੱਚ ਬਹੁਤ ਅੱਗੇ ਹੈ। ਇਹ ਗੁਣ ਪੱਥਰ ਤੋਂ ਸਿੱਖ ਲੈਣਾ ਚਾਹੀਦਾ ਕਿ ਜਿੱਥੇ ਉਹਨੂੰ ਰੱਖੋ ਉੱਥੇ ਟਿਕ ਜਾਂਦਾ ਹੈ। ਬਸ ਸਾਡੇ ਵਿੱਚ ਅਤੇ ਉਹਦੇ ਵਿੱਚ ਇਹੀ ਫਰਕ ਹੈ, ਅਸੀਂ ਜਿੱਥੇ ਸਾਨੂੰ ਰੱਖਿਆ ਅਸੀਂ ਉੱਥੇ ਟਿਕੇ ਨਹੀਂ, ਕੁਦਰਤ ਨੇ ਸਾਨੂੰ ਜਿੱਥੇ ਪੈਦਾ ਕੀਤਾ ਸਾਡਾ ਮਨ ਹੀ ਨਹੀਂ ਟਿਕਿਆ ਉੱਥੇ, ਅਸੀਂ ਹੋਰ ਲੱਭ ਰਹੇ ਹਾਂ, ਹੋਰ ਦੌੜ ਰਹੇ ਹਾਂ, ਹੋਰ ਭੱਜ ਰਹੇ। ਜਿਹੜੇ ਦਾਇਰੇ ਵਿੱਚ ਉਹਨੇ ਸਾਨੂੰ ਪੈਦਾ ਕਰ ਦਿੱਤਾ, ਅਸੀਂ ਉਸ ਹਰ ਇੱਕ ਵਿਅਕਤੀ ਉਸ ਦਾਇਰੇ ਨੂੰ ਤੋੜ ਰਿਹਾ ਹੈ, ਉਸ ਥਾਂ ਨੂੰ ਤੋੜਦਾ ਜਾ ਰਿਹਾ ਹੈ। ਕਿਉਂਕਿ ਦੂਜੇ ਥਾਂ 'ਤੇ ਕੋਈ ਰਸ ਵੇਖਦਾ, ਦੂਜੇ ਥਾਂ 'ਤੇ ਕੋਈ ਆਨੰਦ ਵੇਖ ਰਿਹਾ, ਅਤੇ ਜਿਹੜਾ ਉੱਥੇ ਹੈ ਉਹ ਉੱਥੇ ਉਸ ਤੋਂ ਅੱਗੇ ਜਾ ਰਿਹਾ ਹੈ, ਉਹ ਅੱਗੇ ਲੱਭਦਾ ਜਾ ਰਿਹਾ, ਉਹਦੇ ਤੋਂ ਅੱਗੇ ਅਗਲਾ ਅੱਗੇ ਜਾ ਰਿਹਾ ਹੈ। ਇਸ ਤਰ੍ਹਾਂ ਜਿਹੜਾ ਪੱਥਰ ਦਾ ਗੁਣ ਹੈ ਟਿਕੇ ਰਹਿਣਾ, ਵਿਸ਼ਰਾਮ ਵਿੱਚ ਰਹਿਣਾ, ਪੱਥਰ ਦਾ ਬਹੁਤ ਭਾਰਾ ਗੁਣ ਹੈ ਵਿਸ਼ਰਾਮ ਵਿੱਚ ਰਹਿਣਾ, ਟਿਕਾਅ ਵਿੱਚ ਰਹਿਣਾ। ਜੇ ਉਹ ਚਾਹੇ ਤਾਂ ਪੱਥਰ ਤਰਾ ਸਕਦਾ, ਭਾਵ ਟਿਕੇ ਹੋਏ ਮਨੁੱਖਾਂ ਨੂੰ ਤਾਰ ਦਿੰਦਾ ਹੈ। ਅੱਗੇ ਸਤਿਗੁਰਾਂ ਨੇ ਬਚਨ ਕੀਤੇ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਇਸ ਸਾਰੇ ਸ਼ਬਦ ਵਿੱਚ ਵਾਹਿਗੁਰੂ ਦੀ ਸ਼ਕਤੀ ਦਾ ਵਰਣਨ ਕੀਤਾ ਜਾ ਰਿਹਾ। ਅਸੀਂ ਕਹਿੰਦੇ ਹਾਂ ਫਲਾਣੇ ਦੇ ਸਵਾਸ ਖਤਮ ਹੋ ਗਏ, ਉਹਦੇ ਸਵਾਸ ਨਹੀਂ ਰਹੇ। ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਆਪਣੀ ਮਰਜ਼ੀ 'ਤੇ ਆ ਜਾਏ, ਕਿਸੇ ਵਿਅਕਤੀ ਦਾ ਸਵਾਸ ਵੀ ਬੰਦ ਹੋ ਜਾਏ ਉਹਨੂੰ ਜ਼ਿੰਦਾ ਰੱਖ ਸਕਦਾ ਹੈ ਬਿਨਾਂ ਸਾਸ ਤੋਂ। ਹੁਣ ਇਹ ਜਿਹੜੀ ਪੰਕਤੀ ਹੈ ਕਿਤੇ ਫਿਲਾਸਫੀ ਹੈ ਹੀ ਨਹੀਂ, ਪੂਰਾ ਸਿੱਧਾ ਸਰੀਰ ਦਾ ਵਿਗਿਆਨ ਦਿੱਤਾ ਗਿਆ। ਸਵਾਸ ਨਾ ਚੱਲਦਾ ਹੋਵੇ ਤੇ ਬਿਨਾਂ ਸਵਾਸ ਤੋਂ ਵੀ ਉਹ ਜਿਉਂਦਾ ਰੱਖ ਸਕੇ, ਉਹਦੇ ਵਿੱਚ ਇੰਨੀ ਕਲਾ ਹੈ, ਇੰਨੀ ਮਹਾਨਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲੇ ਬਚਨ ਕਹਿੰਦੇ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਭਾਖੈ ਦੇ ਅਰਥ ਨੇ ਬੋਲਣਾ। ਕਈ ਵਾਰੀ ਕਿਸੇ ਮੂੜ ਮਨੁੱਖ ਤੇ ਗੁਰੂ ਦੀ ਨਜ਼ਰ ਪੈ ਜਾਂਦੀ ਹੈ, ਦ੍ਰਿਸ਼ਟੀ ਪੈ ਜਾਂਦੀ ਹੈ, ਤੇ ਉਹ ਆਪ ਮੁਹਾਰੇ ਵਾਹਿਗੁਰੂ ਦੇ ਗੁਣ ਬੋਲਣ ਲੱਗ ਪੈਂਦਾ ਹੈ, ਉਹਦੇ ਵਿੱਚ ਸੋਝੀ ਪੈਦਾ ਹੋ ਜਾਂਦੀ, ਆਪਣੇ ਆਪ ਬੋਲੀ ਜਾਂਦਾ, ਆਪਣੇ ਆਪ, ਉਹਨੂੰ ਬਹੁਤਾ ਯਤਨ ਨਹੀਂ ਕਰਨਾ ਪੈਂਦਾ। ਇਹ ਵੀ ਸਾਧ ਸੰਗਤ ਜੀ ਰਹਿਮਤ ਤੋਂ ਬਿਨਾਂ ਨਹੀਂ ਬੋਲਿਆ ਜਾਂਦਾ। ਹੋਰ ਭਾਵੇਂ ਸਾਰਾ ਦਿਨ ਬੋਲਦੇ ਰਹੀਏ, ਸਾਰਾ ਦਿਨ ਕਰਦੇ ਰਹੀਏ, ਪਰ ਜਦੋਂ ਤੁਸੀਂ ਨਾਮ ਜਾਂ ਬਾਣੀ ਬੋਲਣ ਦੀ ਗੱਲ ਕਰੋਗੇ, ਉੱਥੇ ਵਿਅਕਤੀ ਉਸੇ ਵੇਲੇ ਬੜਾ ਸੁਚੇਤ ਹੋ ਜਾਏਗਾ ਇੱਕਦਮ। ਅੱਛਾ, ਇਸ ਤੋਂ ਘੱਟ ਨਹੀਂ ਸਰ ਸਕਦਾ, ਇਹ ਤੇ ਬਹੁਤ ਲੰਬਾ ਹੋ ਜਾਏਗਾ, ਕੋਈ ਛੋਟਾ ਜਿਹਾ ਪਾਠ ਨਹੀਂ। ਇਸ ਕਰਕੇ ਅੱਜ ਦੇ ਬਹੁਤੇ ਧਰਮੀ ਬੰਦੇ ਛੋਟੇ ਛੋਟੇ ਪਾਠਾਂ ਦੀ ਖੋਜ ਕਰ ਰਹੇ ਨੇ, ਪਾਠ ਛੋਟੇ ਕਰ ਰਹੇ ਨੇ, ਮਨ ਦੇ ਪੱਧਰ ਤੇ ਜੀ ਰਹੇ ਨੇ। ਘੱਟ ਕਰਨਾ ਪਏ, ਛੋਟਾ ਕਰਨਾ ਪਏ, ਬਚ ਜਾਈਏ ਇਸ ਧਰਮ ਤੋਂ, ਤੇ ਜਿਹਦੇ ਕੋਲੋਂ ਅਸੀਂ ਭੱਜੇ ਹੋਏ ਹਾਂ ਉੱਥੋਂ ਪ੍ਰਾਪਤ ਕੀ ਹੋਏਗਾ, ਜਿਹਨੂੰ ਅਸੀਂ ਸਮਾਂ ਘੱਟ ਦੇ ਰਹੇ ਹਾਂ, ਜਿਸ ਨੂੰ ਅਸੀਂ ਇੱਕ ਗਲ ਦਾ ਜੂਲਾ ਹੀ ਬਣਾਇਆ ਹੈ, ਕਿ ਜਿਵੇਂ ਬਲਦ ਦੇ ਕੰਧੇ ਤੇ ਜੂਲਾ ਪਾਈਦਾ, ਸ਼ੁਕਰ ਕਰਦਾ ਲੱਥਾ ਮੇਰੇ ਕੋਲੋਂ, ਤਾਂ ਉਹਦੇ ਵਿੱਚ ਉਹਨੂੰ ਮਿਲੇਗਾ ਕੀ। ਤਾਂ ਇਹ ਵੀ ਰਹਿਮਤ ਉਹਨਾਂ ਤੇ ਹੁੰਦੀ ਜਿਹੜੇ ਕਹਿੰਦੇ ਪ੍ਰਭ ਭਾਵ ਹੈ ਤਾਂ ਹਰ ਗੁਣ ਪੱਕ ਪੱਕ ਹੈ। ਕਈਆਂ ਤੇ ਐਸੀ ਕਿਰਪਾ ਕਰਦਾ ਹੈ ਕਿ ਉਹਨਾਂ ਦੀ ਰਸਨਾ ਤੇ ਆਪ ਬੈਠ ਕੇ ਬੋਲਣ ਲੱਗ ਪੈਂਦਾ, ਉੱਥੇ ਉਹਨੂੰ ਜ਼ਰੂਰਤ ਹੈ ਕਿ ਉਹ ਆਪਣਾ ਆਪ ਤਿਆਗ ਕੇ ਉਹਨੂੰ ਸੁਣੇ, ਉਹਨੂੰ ਆਪਣੀ ਕਮਾਈ ਨਾ ਸਮਝੇ। ਹਜ਼ੂਰ ਅੱਗੇ ਬਚਨ ਕਹਿੰਦੇ, ਪ੍ਰਭ ਭਾਵ ਹੈ ਤਾਂ ਪਤਿਤ ਉਧਾਰ ਹੈ। ਕੋਈ ਕਿੰਨਾ ਕੁ ਮੈਲਾ ਹੈ, ਕਿੰਨਾ ਕੁ ਪਾਪੀ ਹੈ, ਅਕਾਲ ਪੁਰਖ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਅੱਗ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕਿ ਘਾਹ ਇੱਕ ਕਿਲੋ ਹੈ ਕਿ 10 ਕਿਲੋ ਹੈ ਕਿ 1000 ਕਿਲੋ ਹੈ। ਉਹਨੇ ਤਾਂ ਕੰਮ ਕਰ ਦੇਣਾ, ਜਿੰਨਾ ਘਾਹ ਜ਼ਿਆਦਾ ਹੋਏਗਾ ਅੱਗ ਜ਼ਿਆਦਾ ਫੈਲ ਜਾਏਗੀ, ਪਾਪ ਜਿੰਨੇ ਜ਼ਿਆਦਾ ਹੋਣਗੇ ਗੁਰੂ ਨੂੰ ਹੋਰ ਆਨੰਦ ਆਏਗਾ ਸਿੱਖ ਨੂੰ ਧੋਣ ਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਬੰਦਾ ਪਾਪੀ ਬਹੁਤ ਪੁਰਾਣਾ ਸੀ ਤਾਂ ਕਰਕੇ ਟਾਈਮ ਲੱਗ ਗਿਆ, ਟਾਈਮ ਇਸ ਕਰਕੇ ਨਹੀਂ ਲੱਗਦਾ ਕਿ ਉਹਦੇ ਪਾਪ ਬਹੁਤੇ ਸਨ, ਟਾਈਮ ਇਸ ਕਰਕੇ ਲੱਗਦਾ ਕਿ ਉਹ ਵਿਅਕਤੀ ਅੰਦਰੋਂ ਇਰਾਦਾ ਤੇ ਇੱਛਾ ਸ਼ਕਤੀ ਨਹੀਂ ਬਣਾਉਂਦਾ ਆਪਣੇ ਆਪ ਨੂੰ ਬਦਲ ਦੇ, ਟਾਈਮ ਇਸ ਕਰਕੇ ਲੰਬੇ ਹੋ ਜਾਂਦੇ ਨੇ। ਟਾਈਮ ਛੋਟਾ ਵੀ ਹੋ ਸਕਦਾ, ਲੰਬਾ ਵੀ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਵਿੱਚ ਦੋਵਾਂ ਦਾ ਜ਼ਿਕਰ ਕੀਤਾ ਗਿਆ। ਹਜ਼ੂਰ ਕਹਿੰਦੇ ਇੱਕ ਛਿਣ ਵੀ ਲੱਗ ਸਕਦਾ, ਆਜ ਮਿਲਾਵਾ ਸ਼ੇਖ ਫਰੀਦ, ਅੱਜ ਵੀ ਹੋ ਸਕਦਾ, ਹੁਣੇ ਹੋ ਸਕਦਾ, ਪਰ ਤੂੰ ਆਪਣੇ ਅੰਦਰ ਨੂੰ ਪੁੱਛ ਇਕੱਲਾ ਬੈਠ ਕੇ ਕਿ ਜੋ ਕੁਝ ਤੂੰ ਗੱਲ ਕਰ ਰਿਹਾ ਤੂੰ ਬਣਨਾ ਚਾਹੁੰਦਾ ਕਿ ਨਹੀਂ, ਉਹਦੇ ਨਾਲ ਤੂੰ ਸਹਿਮਤ ਨਹੀਂ ਹੋਵੇਗਾ, ਤਿਆਰੀ ਨਹੀਂ ਹੋਵੇਗੀ ਤੇਰੀ, ਤੂੰ ਉਹ ਬਣਨਾ ਹੀ ਨਹੀਂ ਚਾਹੁੰਦਾ। ਤਾਂ ਜੇ ਕੋਈ ਵਿਅਕਤੀ
100 फीसदी अंदर दी इच्छा नू धर्म अनुसार कर लेंदा है तां इस ब्रह्मंड दीआं अनेक शक्तियां उहदी सहायता करदीआं ने धर्मी होण विच। जदों साडी इच्छा अधूरी हुंदी है ते इस ब्रह्मंड विच नैगेटिव शक्तियां उहनू रोकदीआं ने, विरोध करदीआं ने, कामयाबी तों दूर लै जांदीआं ने। बस इही फर्क है, होर कोई टाइम नहीं है। साडे इरादे विच फर्क है, साडी इच्छा विच फर्क है, साडे विच कुणकणापण है, कच्चापण है, असीं अगे पिछे हुंदे रहिंदे आ, डिगदे डोलदे रहिंदे आ, जिस करके परमात्मा भी साडी इमदाद करन विच पूरा समर्थ नहीं हो सकदा, क्योंकि असीं खुद तैयार ही नहीं। आदमी खुद एक बड़ी वड्डी शक्ति रखदा है, जिन्ना चिर वो इजाजत नहीं दिंदा उन्ना चिर परमात्मा उहदा कम किवें करेगा। उहदी आग्या, एक ते उहदी आग्या, एक मनुख दी आग्या है, दो चीजां जिथे इकट्ठियां हो जांदियां ने। प्रभ की आग्या आत्म हित आवै, तां इस तरह सतगुरु कह रहे ने उह पतित नूं उधार दिंदा, उहनूं पाप ज्यादे तों कोई फर्क नहीं पैंदा कि कोई गणका है कि अजामल है कि वेशवा है कि किन्ने कतल करके आए, किन्ना अपराधी। बस उहदी शर्त इको है कि वह व्यक्ति उस पाप तो 100% अक चुका है, उस नूं अलविदा कहना चाहुंदा है। जे उहदी चाहत पूरी हो जाएगी गुरु नूं उन्ना ही टाइम घट लगेगा, ते जिन्नी दुविधा होवेगी उहनूं छड्डण विच, छड्डां के ना छड्डां, करां के ना करां, होवे के ना होवे, उन्ना टाइम वध लग जाएगा। उत्थे कोई गिणना ना भी साल किन्ने ने, जन्म भी लग सकते ने, हो सकता जन्मां विच भी ना होवे। जिन्नी दुविधा रहेगी उन्ना टाइम लंबा है, होर इत्थे कोई समा नहीं। इसलिए कबीर साहब एक वचन कहिंदे, कबीर साधु को मिलना जाइए, साथ ना लीजै कोए, पाछे पाउ ना दीजिए, आगे होए सो होए। बस जे तुरिया संपूर्ण तुर जा फिर खड़ा हो जा, जदों तुरे पूरा ही कर। इस करके एक प्रक्रिया सिखाई जाती है, इको वक्त एक काम नूं पूरी तरह करो, बंदे दी अंदरली शक्ति वधदी है। एक काम नूं सिखाया जांदा है कि जदों तुसी रोटी खांदे हो पूरी रोटी ही खाओ, होर कुछ ना करो, उहदे विच फोन भी ना सुनो, उहदे विच तुसी टीवी भी ना देखो, उहदे विच तुसी काम बारे भी ना सोचो, बस कल्ली रोटी खाओ, सारी एनर्जी उहदे उत्ते ला दिओ। हो सकदा है जिदण इहदे विच असीं कामयाब हो गए, प्रशादा छकना सिमरन बन जाएगा, क्योंकि असीं उत्थे इकट्ठे हो गए सारे, उत्थे तां सिमरन है। एक काम नूं इक वक्त करो ते पूरी तरह करो। असीं सारे काम करने आ ते पूरा कोई भी नहीं करदे, इधरों थोड़ा जिहा शराब भी पी ली, इधरों थोड़ा जिहा पाठ भी कर लिया, इधरों थोड़ा जिहा सच भी बोल लिया, इधरों झूठ भी बोल लिया, इधरों थोड़ी जिही निंदिया भी कर ली, छड्डिया ते कुछ भी नहीं, कुछ भी छड्डिया नहीं ते कुछ भी कीता भी कोई नहीं। जे पाप भी करना है ते पूरी तरह, तां कि जदो पूरा पाप हो जांदा है, आदमी पाप तो मुक्त हुंदा ही तां नहीं, क्योंकि वह पूरी तरह पाप भी नहीं कर सकता, विच रह जांदा है। पाप ना छुट्टण दा कारण ही यह है कि उन्हें पाप नूं अधूरे मन नाल कीता है। जिद्दण पूरे मन नाल कीता उहदे तों पार निकल जाएगा, फिर वह आ जिन्ने भी भगत होए ने, महापुरश होए ने, जेडे रजे हुए लोग सन, महात्मा बुद्ध राजां दा लड़का सी, बादशाह दा, कई बारी उहने राज वेख्या सी, कई बारी उहने राज नूं भोगिया सी, भरथरी सी, किन्ने लोग सन जिन्हां ने उस थां ते चंगी तरह जा के देख लिया, तां जदों वापस मुड़े पूरी तरह मुड़ गए। इसलिए सियाणे कहिंदे ने कि तुसी अजे किसी चीज विच फसे होयो, की निशानी है कि जिन्हों तुसी वेख के फिर दूसरी बारी वेख दे हो, इहदे अर्थ ही है। तुसी किसी वस्तु विच फसे हो, इहदी निशानी की है कि तुसी वेख भी लिया ते फिर वेखिया दूसरी बारी, इह निशानी है कि आदमी उहदे विच फसिया, नहीं तो परत के कौन वेखेगा। जदों वेख ही गए, सामने रुख खड़ा सी, वेख के अगे निकल गए, परत के नहीं उसनों वेखेगा। ਤਾਂ ਇਸ ਤਰ੍ਹਾਂ ਦਾ ਜਿਹੜਾ ਅਧੂਰਾਪਣ ਹੈ ਉਹ ਟਾਈਮ ਨੂੰ ਬਹੁਤ ਲੰਬਾ ਕਰ ਦਿੰਦਾ। ਪਰ ਜੇ ਕੋਈ ਪਤਿਤ ਵੀ ਇਕਾਗਰ ਹੋ ਜਾਏ ਪੂਰਾ, ਕੋਈ ਡਿੱਗਿਆ ਹੋਇਆ ਵੀ ਮੈਲਾ ਕੁਚੈਲਾ ਵੀ, ਤਾਂ ਉਹਦੇ 'ਤੇ ਵੀ ਸਮਾਂ ਨਹੀਂ ਲੱਗਦਾ। ਇਸੇ ਕਰਕੇ ਬੜੇ ਹੀ ਮਹਾਂ ਅਪਰਾਧੀ ਲੋਕ ਇੰਨੀ ਜਲਦੀ ਗੁਰੂ ਦੀ ਕਿਰਪਾ ਦਾ ਪਾਤਰ ਬਣੇ, ਕਿਉਂਕਿ ਉਹਨਾਂ ਦੇ ਵਿੱਚ ਇੱਕ ਸ਼ਕਤੀ ਬਹੁਤ ਜ਼ਿਆਦਾ ਸੀ ਪਾਪ ਕਰਨ ਦੀ, ਬਸ ਸ਼ਕਤੀ ਦਾ ਮੂੰਹ ਮੁੜ ਗਿਆ। ਜਿੰਨੀ ਤਾਕਤ ਨਾਲ ਭਾਈ ਲੱਖੂ ਕਤਲ ਕਰਦਾ ਸੀ, ਉਨੀ ਤਾਕਤ ਨਾਲ ਉਹ ਗੁਰੂ ਕੇ ਚਰਨਾਂ ਵਿੱਚ ਡਿੱਗ ਪਿਆ, ਉਸੇ ਵੇਲੇ ਬ੍ਰਹਮ ਗਿਆਨੀ ਹੋ ਗਿਆ ਭਾਈ ਲੱਖੂ, ਜਿਨ੍ਹਾਂ ਨੂੰ ਬਾਅਦ ਵਿੱਚ ਭਾਈ ਕਮਲੀਆ ਕਹਿੰਦੇ ਨੇ। ਭਾਈ ਬਿਧੀ ਚੰਦ ਬ੍ਰਹਮ ਗਿਆਨੀ ਬਣ ਗਏ, ਚੋਰ ਸਨ, ਸੱਜਣ ਠੱਗ ਸੀ ਸੰਤ ਬਣ ਗਿਆ, ਕੌਡਾ ਰਕਸ਼ ਸੀ। ਕਿਉਂ ਹੋਇਆ? ਕਿਉਂਕਿ ਪਾਪ 100% ਕਰਦੇ ਸਨ, ਠੋਕ ਕੇ ਕਰਦੇ ਸਨ, ਤੇ ਜਦੋਂ ਉਹਨਾਂ ਨੇ ਪਾਸਾ ਪਲਟਿਆ ਪੂਰੀ ਤਰ੍ਹਾਂ ਪਲਟ ਦਿੱਤਾ। ਪਰ ਜਿਹੜਾ ਆਮ ਵਿਅਕਤੀ ਹੈ ਉਹਦੀ ਤਕੜੀ ਦਾ ਛਾਬਾ ਹਿਲਦੇ ਰਹਿੰਦਾ ਹੈ, ਉਹ ਕਦੀ ਉੱਧਰ ਦੌੜਦਾ, ਕਦੀ ਇੱਧਰ, ਥੋੜਾ ਜਿਹਾ ਹੱਥ ਇੱਧਰੋਂ ਪਾ ਲਈ, ਉਹ ਵੀ ਨਾ ਨਿਕਲ ਜਾਏ, ਇਹ ਵੀ ਨਾ ਨਿਕਲ ਜਾਏ। ਇਸ ਕਰਕੇ ਉਹ ਰਾਹ ਵਿੱਚ, ਤਾਂ ਇਹ ਰਸਤਾ ਕਿਰਪਣ ਦਾ ਨਹੀਂ, ਕੰਜੂਸ ਦਾ ਨਹੀਂ ਹੈ। ਤਾਂ ਹੀ ਸਤਿਗੁਰੂ ਨੇ ਕਿਹਾ ਮੈਂ ਕਿਰਪਣ ਹਾਂ, ਇਸ ਕਰਕੇ ਫੇਰੇ ਤਾਂ ਹੀ ਪੈਂਦੇ ਹਨ। ਮੈਂ ਤੇਰੇ ਕੋਲ ਆਉਂਦਾ, ਤੂੰ ਮੈਨੂੰ ਕੁਝ ਦਿੰਦਾ ਨਹੀਂ, ਇਹਦਾ ਕਾਰਨ ਇਹ ਨਹੀਂ ਕਿ ਤੇਰੇ ਕੋਲ ਕੁਝ ਹੈ ਨਹੀਂ। ਇਹ ਫੇਰੇ ਤਾਂ ਵਧੇ ਨੇ ਕਿ ਮੈਂ ਕੰਜੂਸ ਹਾਂ। ਕੰਜੂਸ ਕਾਹਦਾ ਹਾਂ? ਕਿ ਮੈਂ ਅਜੇ ਤੱਕ ਆਪਣਾ ਆਪ ਤੈਨੂੰ ਸੌਂਪ ਹੀ ਨਹੀਂ ਸਕਿਆ। ਬਹੁਤੇ ਫੇਰ ਪਏ ਕਿਰਪਣ ਕੋ, ਕੰਜੂਸ ਨੂੰ ਤੇ ਫੇਰੇ ਹੀ ਪੈਣੇ ਨੇ, ਹੋਰ ਕੀ ਹੋਏਗਾ। ਜੋ ਵਿਅਕਤੀ ਕੰਜੂਸ ਹੈ, ਜੋ ਆਪਣੀ ਹਉਮੈ ਨੂੰ ਛੱਡਣਾ ਨਹੀਂ ਚਾਹੁੰਦਾ, ਜੋ ਆਪਣੇ ਆਪ ਨੂੰ ਤਿਆਗਣਾ ਨਹੀਂ ਚਾਹੁੰਦਾ, ਉਹਨੂੰ ਫੇਰੇ ਹੋਰ ਵੱਧ ਪੈਣਗੇ, ਸਮਾਂ ਹੋਰ ਵੱਧ ਜਾਏਗਾ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀ ਜਾਏ, ਹੁਣ ਕੋਈ ਕਿਰਪਾ ਕਰ ਦਿਓ। ਬਹੁਤ ਕੰਜੂਸ, ਬਹੁਤ ਵਾਰੀ ਆਇਆ, ਬਹੁਤ ਵਾਰੀ ਗਿਆ, ਨਾ ਇਹ ਇਰਾਦਾ ਕਰਦਾ, ਤੁਸੀਂ ਵਿੱਚ ਵਰਤੋ, ਇਰਾਦਾ ਬਣ ਜਾਏ, ਫੈਸਲਾ ਕਰ ਲੈ ਜ਼ਿੰਦਗੀ ਦਾ। ਤਾਂ ਇਸ ਤਰ੍ਹਾਂ ਕਹਿੰਦੇ ਪਤਿਤ ਦਾ ਉਧਾਰ ਪ੍ਰਭੂ ਕਰ ਦਿੰਦਾ। ਪ੍ਰਭ ਭਾਵ ਹੈ ਤਾਂ ਪਤਿਤ ਉਧਾਰ ਹੈ, ਆਪ ਕਰੈ ਆਪਣ ਵਿਚਾਰ ਹੈ, ਆਪ ਕਰਦਾ। ਤੇ ਗੁਰੂ ਸਾਹਿਬ ਕਹਿੰਦੇ ਵਿਚਾਰਦਾ ਵੀ ਹੈ, ਸੋਚਦਾ ਪੂਰੀ ਤਰ੍ਹਾਂ। ਇਹਦਾ ਮਤਲਬ ਉਹਦਾ ਇੱਕ ਮਨ ਕੰਮ ਕਰਦਾ, ਜਿਵੇਂ ਆਦਮੀ ਸੋਚਦਾ ਨਾ, ਤੋਲਦਾ ਵੀ ਅੱਜ ਮੈਂ ਕੀ ਕੀਤਾ ਸੀ, ਉਹ ਵੀ ਜਾ ਕੇ ਹਿਸਾਬ ਕਿਤਾਬ ਲਾਉਂਦਾ ਵੀ ਕਿਹੜਾ ਕਿਹੜਾ ਆਦਮੀ ਮੇਰੇ ਕੋਲ ਆਉਂਦਾ, ਉਹ ਕੌਣ ਹੈ, ਉਹਦਾ ਨਾਮ ਕੀ ਹੈ, ਉਹਦਾ ਕੰਮ ਕਿਵੇਂ ਚੱਲਦਾ। ਬੜਾ ਸੋਚਦਾ ਹੈ, ਬੜਾ ਵਿਚਾਰਦਾ, ਚਿੰਤਿਤ ਵੀ ਰਹਿੰਦਾ ਹੈ। ਕਿਤੇ ਲੁੱਕ ਛਿਪ ਕੇ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਦਾ ਪਿੱਛਾ ਵੀ ਕਰਦਾ ਰਹਿੰਦਾ, ਉਹਨਾਂ ਦੀ ਸੁਰੱਖਿਆ ਵੀ ਕਰਦਾ ਰਹਿੰਦਾ, ਭਾਵੇਂ ਸਾਹਮਣੇ ਨਾ ਵੀ ਆਵੇ। ਤਾਂ ਉਹ ਆਪਣ ਵਿਚਾਰ ਹੈ। ਹਜ਼ੂਰ ਕਹਿੰਦੇ ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ। ਦੋ ਸਿਰੇ ਹਨ ਸੰਸਾਰ ਦੇ, ਉਹਨਾਂ ਦੋਵਾਂ ਸਿਰਿਆਂ ਤੇ ਆਪ, ਸੰਸਾਰ ਵਿੱਚ ਵੀ ਆਪ ਹੈ ਤੇ ਦੂਸਰੇ ਪਾਸੇ ਆਪਣੇ ਘਰ ਵਿੱਚ ਵੀ ਆਪ ਬੈਠੇ, ਖੇਡਦਾ ਹੈ, ਵਿਕਸਦਾ ਹੈ, ਖੁਸ਼ ਹੋ ਰਿਹਾ ਹੈ। ਅੰਤਰ ਜਾਮੀ, ਅੰਦਰ ਨੂੰ ਜਾਣਨ ਵਾਲਾ ਹੈ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਦ੍ਰਿਸ਼ਟੀ, ਨਜ਼ਰ, ਗੁਰੂ ਅਰਜਨ ਦੇਵ ਜੀ ਦੀ ਇੱਥੇ ਨਜ਼ਰ ਖੁੱਲੀ ਹੋਈ, ਦ੍ਰਿਸ਼ਟੀ ਸ਼ਬਦ ਕਹਿ ਦਿੱਤਾ ਉਹਨਾਂ ਨੇ। ਇਹਨੂੰ ਕਹਿੰਦੇ ਦਿਵ ਦ੍ਰਿਸ਼ਟੀ ਵਿੱਚੋਂ ਇਹ ਬਾਣੀ ਉਚਾਰੀ ਜਾ ਰਹੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਗੁਰਬਾਣੀ ਦੇ ਅਰਥ ਸਮਾਜਿਕ ਹੀ ਕਰਿਆ ਕਰੋ, ਗੁਰਬਾਣੀ ਦੇ ਅਰਥ ਆਮ ਹੀ ਕਰਿਆ ਕਰੋ। ਇੰਨੀ ਵੱਡੀ ਲੇਵਲ 'ਤੇ ਅਰਥ ਕੌਣ ਸਮਝਦਾ ਹੈ? ਅਤੇ ਗੁਰਬਾਣੀ ਜਿਹੜੇ ਲੇਵਲ 'ਤੇ ਉਚਾਰੀ ਅਰਥ, ਅਤੇ ਉਹਦੇ 'ਤੇ ਹੋਣ 'ਤੇ ਤਾਂ ਹੀ ਕੰਮ ਕਰਨਗੇ, ਨੂੰ ਕੀ ਕਰਾਂਗੇ? ਗੁਰਬਾਣੀ ਕਿੱਥੋਂ ਉਚਾਰੀ ਗਈ ਹੈ? ਅਸੀਂ ਇੰਨੇ ਵੱਡੇ ਹੀਰੇ ਨੂੰ ਕਿੰਨੇ ਨੀਵੇਂ ਪੱਧਰ 'ਤੇ ਲਿਜਾ ਕੇ ਪੇਸ਼ ਕਰਨਾ ਚਾਹੁੰਦੇ ਹਾਂ ਕਿ ਗੱਲ ਹੁੰਦੀ ਹੈ ਪਰਮਾਤਮਾ ਦੀ, ਗੱਲ ਕਰਦੇ ਨੇ ਹਾਂ ਸਮਾਜ ਦੀ, ਗੱਲ ਕੋਈ ਹੋਰ ਹੁੰਦੀ ਹੈ, ਕਿੱਥੇ ਅਸੀਂ ਸਿੱਟ ਦਿੰਦੇ ਹਾਂ? ਇਹ ਅਨਿਆ ਹੈ, ਉਨੀ ਪੱਧਰ 'ਤੇ ਨਹੀਂ। ਇਸ ਕਰਕੇ ਗੁਰਬਾਣੀ ਦਾ ਪੱਧਰ ਵੇਖਣਾ ਚਾਹੀਦਾ ਵੀ ਕਿਹੜੀ ਸਟੇਜ 'ਤੇ ਇਹ ਸ਼ਬਦ ਚੱਲ ਰਹੇ ਨੇ, ਕਿੱਥੇ ਨੇ। ਜੇ ਤੁਸੀਂ ਉਹਨਾਂ ਤੋਂ ਇੱਧਰ ਉੱਧਰ ਜਾਂਦੇ ਹੋ ਤਾਂ ਅਵੱਗਿਆ ਹੋ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ, ਉਲਟ ਚਲੇ ਗਏ, ਲੋਕਾਂ ਨੂੰ ਖੁਸ਼ ਕਰਨਾ ਹੋਇਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਿਹੜੀ ਦ੍ਰਿਸ਼ਟੀ, ਇੱਕ ਦ੍ਰਿਸ਼ਟੀ ਪੈਦਾ ਹੋ ਗਈ, ਉਹਦੇ ਵਿੱਚੋਂ ਸ਼ਬਦ ਉਚਾਰ ਰਹੇ ਨੇ, ਉਸ ਦ੍ਰਿਸ਼ਟੀ ਵਿੱਚ ਹੋਰ ਕੋਈ ਦਿਸਦਾ ਨਹੀਂ, ਕੋਈ ਨਜ਼ਰ ਨਹੀਂ ਆਉਂਦਾ, ਕਿਸ ਹੋ ਪੂਜੋ ਦੂਜਾ ਨਜ਼ਰ ਨਾ ਆਈ। ਭਗਤ ਜੀ ਕਹਿੰਦੇ ਨੇ ਇੱਕ ਪੱਥਰ ਨੂੰ ਮੈਂ ਪੂਜਣ ਗਿਆ, ਦੂਜਾ ਪੱਥਰ ਥੱਲੇ ਪਿਆ ਸੀ, ਦੁਬਧਾ ਖੜੀ ਹੋ ਗਈ, ਇਹ ਪੈਰ ਵਾਲੇ ਨੂੰ ਮੱਥਾ ਟੇਕਾਂ ਕਿ ਉੱਪਰਲੇ ਨੂੰ, ਇਹਨੂੰ ਹਾਰ ਪਾਵਾਂ ਕਿ ਉੱਪਰ ਵਾਲੇ ਨੂੰ, ਇੱਕ ਦ੍ਰਿਸ਼ਟੀ ਅੰਦਰ ਪੈਦਾ ਹੋ ਗਈ। ਇਸ ਤਰ੍ਹਾਂ ਜੋ ਕੁਝ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਦੀ ਕਾਰ ਕਰਾਉਂਦਾ ਹੈ, ਤੇ ਹੋਰ ਕੋਈ ਐਸੇ ਮਨੁੱਖ ਨੂੰ ਦ੍ਰਿਸ਼ਟੀ ਨਹੀਂ ਆਉਂਦਾ। ਸਾਹਿਬ ਕਹਿੰਦੇ ਕਹੋ ਮਾਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਹਜ਼ੂਰ ਇੱਕ ਸਵਾਲ ਕਰਦੇ ਨੇ, ਕਹਿੰਦੇ ਮੈਨੂੰ ਦੱਸੋ ਮਨੁੱਖ ਤੋਂ ਕੀ ਹੋ ਸਕਦਾ, ਉਹ ਕੀ ਕਰ ਸਕਦਾ ਹੈ। ਇਹ ਸਾਰੀਆਂ ਪੰਕਤੀਆਂ ਹੋ ਮੈਨੂੰ ਖੋਣ ਦਾ ਸਾਧਨ ਨੇ, ਉਹਦੇ ਅੰਦਰ ਬਣੀ ਹੋਈ ਮੈਂ ਦੀ ਮੈਲ ਨੂੰ ਤੋੜਨ ਵਾਸਤੇ ਨੇ। ਕਹਿੰਦੇ ਦੱਸੋ, ਕਹੋ, ਇਸ ਗੱਲ ਨੂੰ ਕਹਿ ਕੇ ਸੁਣਾਓ ਕਿ ਮਨੁੱਖ ਤੇ ਕਿਆ ਹੋਇਆ ਆਵੈ, ਮਨੁੱਖ ਤੋਂ ਕੀ ਹੋ ਸਕਦਾ ਹੈ। ਜੋ ਤਿਸ ਭਾਵੈ ਸੋਈ ਕਰਾਵੈ, ਜੋ ਕੁਝ ਸਾਡੇ ਜੀਵਨ ਵਿੱਚ ਵਰਤਦਾ ਹੈ ਵਕਤੀ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਕਈ ਘਟਨਾਵਾਂ ਐਸੀਆਂ ਨੇ ਜਿਨ੍ਹਾਂ ਦੀ ਸਾਨੂੰ ਸਮਝ ਨਹੀਂ ਆਉਂਦੀ, ਜੋ ਉਹ ਖੁਦ ਅੰਤਰਜਾਮੀ ਜਾਣਦਾ ਹੈ। ਹਜ਼ੂਰ ਨੇ ਅੱਗੇ ਮਨੁੱਖ ਦਾ ਸੁਭਾਅ ਦੱਸਿਆ। ਸਾਹਿਬ ਕਹਿੰਦੇ ਇਸ ਕਹਿ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਅਕਾਲ ਪੁਰਖ ਨੂੰ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਕਿ ਉਹ ਆਦਮੀ ਨੂੰ ਸਾਰੀ ਸ਼ਕਤੀ ਸੌਂਪਦਾ, ਪਰ ਇਸ ਤਰ੍ਹਾਂ ਦੇ ਬੰਦੇ ਉਹਨੂੰ ਬੜੇ ਘੱਟ ਮਿਲਦੇ, ਕਿਉਂਕਿ ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲਏ। ਸਤਿਗੁਰੂ ਕਹਿੰਦੇ ਕਿਸੇ ਬੰਦੇ ਨੂੰ ਤੁਸੀਂ ਪਰਮਾਤਮਾ ਜਿੰਨੀ ਸ਼ਕਤੀ ਦੇ ਕੇ ਵੇਖੋ, ਸਭ ਤੋਂ ਪਹਿਲਾਂ ਕੀ ਕਰੇਗਾ, ਸਭ ਤੋਂ ਪਹਿਲਾਂ ਆਪਣੇ ਪਿੰਡ ਵਿੱਚ ਜਿਹੜੇ ਉਹਦੇ ਵਿਰੋਧੀ ਨੇ ਉਹਨਾਂ ਨੂੰ ਸੰਦੇਸ਼ ਭੇਜੇਗਾ ਵੀ ਤੁਹਾਡੀ ਭੁਗਤ ਮੈਂ ਸਵਾਰ ਦੇਣਾ ਹੁਣ, ਮੇਰੇ ਕੋਲ ਇੰਨੀ ਤਾਕਤ ਆ ਗਈ। ਆਦਮੀ ਤੇ ਸਰਪੰਚ ਬਣਿਆ ਨਹੀਂ, ਮਾਨ ਸਾਧ ਸੰਗਤ ਥੋੜਾ ਜਿਹਾ ਉੱਚਾ ਹੋ ਜਾਏ, ਹੋਰ ਕਿੱਥੇ। ਇਹਦੇ ਕੋਲ ਜਦੋਂ ਹੀ ਕੁਝ ਆਉਂਦਾ ਹੈ ਤਾਂ ਉਸੇ ਵੇਲੇ ਉਹਦੀ ਵਰਤੋਂ ਕਰਨ ਵਾਸਤੇ ਉਹਦੀ ਮੈਂ ਜਾਗ ਪੈਂਦੀ, ਫਿਰ ਖੜੀ ਹੋ ਜਾਂਦੀ। ਇੱਥੇ ਨੁਕਸ ਹੈ। ਹਜ਼ੂਰ ਕਹਿੰਦੇ ਤਾਂ ਹੀ ਤੇ ਇਹਨੂੰ ਪਰਮਾਤਮਾ ਤਾਕਤ ਨਹੀਂ ਦਿੰਦਾ। ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੈ, ਇਹਦੇ ਹੱਥ ਵਿੱਚ ਆ ਜਾਏ ਤੇ ਮੂਰਖ ਇਸ ਤਰ੍ਹਾਂ ਦੀਆਂ ਚੀਜ਼ਾਂ ਇਕੱਠੀਆਂ ਕਰ ਲਏਗਾ ਜਿਹਦੇ ਨਾਲ ਇਹਨੇ ਖੁਦ ਹੀ ਫਸ ਜਾਣਾ ਹੈ, ਇਹਨੂੰ ਫਸਾਉਣ ਦੀ ਲੋੜ ਨਹੀਂ ਪੈਣੀ। ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗ ਬੈਠੇਗਾ, ਇਸ ਤਰ੍ਹਾਂ ਦਾ ਮੰਗਤਾ ਹੋ ਜਾਏਗਾ ਭਿਖਾਰੀ। ਬੜੀ ਸੁੰਦਰ ਇੱਕ ਕਹਾਣੀ ਕਿ ਕੋਈ ਕੰਗਾਲ ਵਿਅਕਤੀ, ਗਰੀਬ, ਬੜਾ ਗਰੀਬੀ ਤੋਂ ਤੰਗ ਰਹਿੰਦਾ ਸੀ, ਤਾਂ ਉਹ ਫਿਰਦਾ ਸੀ, ਰਹਿੰਦਾ ਕਿਤੇ ਕੋਈ ਮੰਤਰ ਪੁੱਛੇ ਉਹਨੂੰ ਪੜ੍ਹੇ ਜਿਹਦੇ ਨਾਲ ਉਹਦੀ ਗਰੀਬੀ ਹਟ ਜਾਏ। ਤਾਂ ਕਹਿੰਦੇ ਉਸ ਨੂੰ ਕੋਈ ਇਸ ਤਰ੍ਹਾਂ ਦਾ ਸ਼ਖਸ ਮਿਲਿਆ, ਉਹਨੇ ਕਿਹਾ ਆਹ ਤੂੰ ਪੜ੍ਹੀ, ਇੱਕ ਦੇਵਤਾ ਪ੍ਰਗਟ ਹੋਏਗਾ, ਤੈਨੂੰ ਵਰ ਦਏਗਾ, ਬਸ ਤਨਾਹਟ ਹੋ ਜਾਏਗਾ। ਇੱਛਾ ਸੀ ਉਹਦੀ, ਲੋਭ ਸੀ ਉਹਦਾ ਧਨ, ਤਾਂ ਉਹਨੇ ਉਸ ਸਾਧਨਾ ਨੂੰ ਕੀਤਾ ਤੇ ਉਹ ਦੇਵਤਾ ਸਾਹਮਣੇ ਆ, ਉਹਨੇ ਪੁੱਛਿਆ ਭਾਈ ਦੱਸ, ਕੁਬੇਰ ਸੀ ਉਹ ਧਨ ਦਾ ਦੇਵਤਾ, ਤੈਨੂੰ ਕੀ ਚਾਹੀਦਾ, ਕਿੰਨਾ ਧਨ, ਮੈਂ ਹੁਣੇ ਤੈਨੂੰ ਭੇਜ ਦਿੰਦਾ। ਉਹਨੇ ਇੱਕ ਲੋਭ ਕਰ ਲਿਆ ਪਾਗਲਾਂ ਵਾਲਾ, ਜਿਹੜੇ ਕਿ ਤਕਰੀਬਨ ਸਾਰੇ ਕਰਦੇ ਨੇ। ਉਹਨੇ ਕਿਹਾ ਵੀ ਮੈਨੂੰ ਵਰ ਦਿਓ, ਜਿਹੜੀ ਚੀਜ਼ ਨੂੰ ਹੱਥ ਲਾਵਾਂ ਸੋਨਾ ਬਣ ਜਾਏ, ਜਿਹੜੀ ਚੀਜ਼ ਨੂੰ ਹੱਥ ਲਾਵਾਂ ਉਹ ਹੀ ਸੋਨਾ ਹੋ ਜਾਏ। ਇੰਨਾ ਸੋਨਾ ਉਹਨੂੰ ਇਹ ਵੀ ਯਾਦ ਨਾ ਰਿਹਾ ਵੀ ਸਾਰਾ ਕੁਝ ਸੋਨਾ ਹੋ ਗਿਆ ਤੇ ਕੀ ਬਣੇਗਾ, ਖਾਵਾਂਗੇ ਕੀ, ਕਿਉਂਕਿ ਸੋਨਾ ਭੁੱਖ ਨੇ ਮਿਟਾਉਂਦਾ। ਖਿਆਲ ਰੱਖਣਾ, ਭੁੱਖ ਤਾਂ ਆਖਰ ਰੋਟੀ ਨੇ ਮਿਟਾਉਣੀ ਹੈ। ਉਹਨੇ ਕਿਹਾ ਯਥਾ ਤਥਾ ਅਸਤੁ, ਇਸੇ ਤਰ੍ਹਾਂ ਹੀ ਹੋ ਜਾਏਗਾ, ਜਿਹੜੀ ਚੀਜ਼ ਨੂੰ ਹੱਥ ਲਾਏਗਾ ਸੋਨਾ ਬਣ ਜਾਏ। ਬੜਾ ਖੁਸ਼ ਦੌੜ ਕੇ ਪਿੰਡ ਗਿਆ, ਰਾਹ ਵਿੱਚ ਮਨਸੂਬੇ ਬਣਾਉਂਦਾ, ਹੁਣ ਬਸ ਮਾਇਆ ਦੀ ਕੋਈ ਕਮੀ ਨਹੀਂ ਰਹਿਣੀ, ਧਨ ਹੈ ਹੀ। ਇਸ ਤਰ੍ਹਾਂ ਜਿਉਂ ਜਿਉਂ ਆਉਂਦਾ ਹੈ, ਜਿਵੇਂ ਤੁਸੀਂ ਇੱਕ ਦੋ ਛਾਬਿਆਂ ਵਿੱਚ ਇੱਕ ਪਾਸੇ ਜਿਉਂ ਜਿਉਂ ਭਾਰ ਪਾਉਂਦੇ ਹੋ ਨਾ, ਦੂਜਾ ਉੱਪਰ ਚੁੱਕਿਆ ਜਾਂਦਾ ਹੈ। ਧਨ ਜਿਉਂ ਜਿਉਂ ਬਹੁਤਾ ਆਉਂਦਾ, ਬੰਦੇ ਦੀ ਬੁੱਧੀ ਘੱਟ ਹੁੰਦੀ ਜਾਂਦੀ, ਬੁੱਧੀ ਡਾਊਨ ਕਰ ਦਿੰਦਾ।
ਤੁਸੀਂ ਦੁਨੀਆਂ ਦੇ ਬਹੁਤੇ ਤੇਜ਼ ਤਰਾਰ ਵਿਅਕਤੀ ਵੇਖੋਗੇ, ਉਹ ਜਦੋਂ ਜਨਮੇ ਸਨ ਉਸ ਘਰ ਵਿੱਚ ਕੰਗਾਲਤਾ ਸੀ, ਗਰੀਬੀ ਵਿੱਚੋਂ ਨਿਕਲੇ ਨੇ, ਮੁਸ਼ਕਤ ਵਿੱਚੋਂ ਨਿਕਲੇ ਨੇ, ਅਤੇ ਜਿੱਥੇ ਸਭ ਕੁਝ ਵਾਧੂ ਹੋਵੇ ਤੁਸੀਂ ਵੇਖ ਲਓ ਡੱਲ ਹੋ ਜਾਣਗੇ ਬੱਚੇ ਬਿਲਕੁਲ। ਇੱਧਰੋਂ ਪਾਸੇ ਪਲਟਦੇ ਨੇ, ਇੱਧਰ ਫਰੂਟ ਦਾ ਢੇਰ ਲੱਗਾ ਹੋਇਆ, ਦੂਸਰੇ ਪਾਸੇ ਆਂਡਿਆਂ ਦਾ ਟਰੇ ਪਿਆ, ਤੀਸਰੇ ਪਾਸੇ ਆਈਸਕ੍ਰੀਮ ਪੀ, ਉਹ ਕਰਨ ਵੀ ਕੀ ਵਿਚਾਰੇ, ਪਾਸਾ ਤਾਂ ਪਲਟਿਆ ਨਹੀਂ ਜਾਂਦਾ ਦੂਸਰੇ ਪਾਸੇ ਖਾਣ ਵਾਲੀ, ਉਹ ਖਾ ਖਾ ਕੇ ਉੱਥੇ ਗਧੇ ਹੋ ਗਏ, ਬਿਲਕੁਲ ਕੁਝ ਨਹੀਂ ਕੀਤਾ ਜਾਂਦਾ। ਤਾਂ ਉਹ ਖੁਸ਼ ਹੋਇਆ ਵੀ ਕਰਨਾ ਕੁਝ ਨਹੀਂ ਪਏਗਾ ਅਤੇ ਸੋਨਾ ਬਣ ਜਾਏਗਾ। ਘਰ ਗਿਆ ਦੌੜ ਕੇ, ਬੱਚੇ ਸਨ ਦੋ, ਘਰ ਵਾਲੀ ਸੀ, ਉਹ ਦੌੜ ਕੇ ਮਿਲੇ ਬਾਪੂ, ਕਈ ਦਿਨਾਂ ਬਾਅਦ ਕਈ ਮਹੀਨਿਆਂ ਬਾਅਦ ਆਇਆ ਤਪੱਸਿਆ ਕਰਕੇ, ਦੌੜ ਕੇ ਆਏ ਅਤੇ ਵਰ ਮਿਲਿਆ ਸੀ ਜਿਹਨੂੰ ਹੱਥ ਲਾਏਗਾ ਸੋਨਾ ਬਣ ਜਾਏਗਾ। ਉਹ ਬੱਚੇ ਦੌੜ ਕੇ ਆਏ, ਉਹਨੇ ਗਲਵੱਕੜੀ ਵਿੱਚ ਲਏ, ਹੱਥ ਤੇ ਲੱਗਣੇ ਸਨ, ਬੱਚੇ ਸੋਨੇ ਦੇ ਬਣ ਗਏ, ਅਤੇ ਸੋਨਾ ਕਦੀ ਜਿਉਂਦਾ? ਸੋਨਾ ਹੋ ਗਿਆ, ਮੌਤ ਹੋ ਗਈ। ਘਰ ਵਾਲੀ ਨੇ ਪਾਣੀ ਦਾ ਗਲਾਸ ਦਿੱਤਾ, ਪਾਣੀ ਸੋਨੇ ਦਾ ਹੋ ਗਿਆ, ਹੁਣ ਪਾਣੀ ਦੀ ਪਿਆਸ ਵੀ ਨਹੀਂ ਬੁੱਝਦੀ। ਜਿਹੜੀ ਚੀਜ਼ ਨੂੰ ਹੱਥ ਪਾਉਂਦਾ, ਜਿਹੜੀ ਗਊ ਬੱਜੀ ਸੀ ਉਹਨੂੰ ਹੱਥ ਲਾਇਆ, ਉਹ ਵੀ ਸੋਨੇ ਦੀ, ਦੁੱਧ ਦੇਣੋਂ ਗਈ, ਮੌਤ ਜੀਵਨ ਮੌਤ ਬਣ ਗਿਆ, ਕਲੇਸ਼। ਇਸੇ ਤਰ੍ਹਾਂ ਧਨ ਦੇ ਅਰਥ ਇਹ ਹਨ, ਕਿਤੇ ਆਦਮੀ ਜਾਗ ਪਏ ਪਰ ਜਾਗੇਗਾ ਨਹੀਂ, ਫਿਰ ਉੱਥੇ ਜਾਏਗਾ, ਜਾਗੇਗਾ ਉਸ ਵੇਲੇ ਜਿਸ ਵੇਲੇ ਨੂੰ ਵੇਖ ਆਵੇਗਾ, ਵੇਖ ਕੇ ਮੁੜੇਗਾ, ਉੱਥੇ ਕਾਲੇ ਹਨੇਰੇ ਤੋਂ ਬਿਨਾਂ ਕੁਝ ਮਿਲੇਗਾ ਨਹੀਂ ਜਦੋਂ ਵਾਪਸ ਮੁੜੇਗਾ। ਪਰ ਕਦੀ ਕੋਈ ਮੁੜਦਾ ਨਹੀਂ, ਮੈਂ ਇਹ ਵੀ ਨਾਲ ਕਹਿ ਦਿਆਂ, ਪੂਰੀ ਤਰ੍ਹਾਂ ਉੱਥੇ ਜਾ ਕੇ ਵਿੱਚ ਭਿੱਜ ਜਾਏਗਾ, ਫਸ ਜਾਏਗਾ, ਨਿਕਲੇਗਾ ਨਹੀਂ, ਕਾਰੂ ਤੋਂ ਵੀ ਸਖਤ ਹੋ ਜਾਏਗਾ ਕਾਰੂ ਬਾਦਸ਼ਾਹ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਇਸ ਬਚਨ ਦੇ ਵਿੱਚ, ਗੁਰੂ ਅਰਜਨ ਦੇਵ ਜੀ ਕਹਿੰਦੇ ਪਰਮਾਤਮਾ ਬਹੁਤ ਸਿਆਣਾ ਹੈ, ਇਹ ਵਿਅਕਤੀ ਨੂੰ ਓਨੀ ਓਨੀ ਸ਼ਕਤੀ ਦਿੰਦਾ ਹੈ ਜਿਤਨੀ ਉਹਨੂੰ ਚਾਹੀਦੀ ਹੈ, ਉਹਦੇ ਤੋਂ ਜ਼ਿਆਦਾ ਆਈ ਨਹੀਂ ਅਤੇ ਇਹ ਆਊਟ ਆਫ ਕੰਟਰੋਲ ਬਾਹਰ ਚਲਾ ਜਾਏਗਾ। ਸਾਹਿਬ ਕਹਿੰਦੇ ਪ੍ਰਭ ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵ ਹੈ ਸੋਈ ਕਰੇ, ਜੋ ਉਹ ਚਾਹੁੰਦਾ ਹੈ। ਹਾਂ, ਥੋੜ੍ਹੇ ਜਿਹੇ ਆਦਮੀਆਂ ਨੂੰ ਉਹ ਅਧਿਕਾਰ ਵੱਧ ਦੇ ਦਿੰਦਾ, ਜਿਹੜੇ ਇਹਨਾਂ ਦੀ ਦੁਰਵਰਤੋਂ ਨਹੀਂ ਕਰਦੇ ਉਹਨਾਂ ਨੂੰ ਵੱਧ ਦਿੰਦੇ, ਉਹ ਫਿਰ ਇਹਦੀ ਵਰਤੋਂ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੇ ਕੋਲ ਕੁਝ ਹੈ ਵੀ ਇਹ ਕਿ ਨਹੀਂ। ਇੰਨਾ ਕੁਝ ਹੁੰਦਿਆਂ ਵੀ ਉਹ ਨਿਰੰਤਰ ਖਾਲੀ ਰਹਿੰਦੇ ਨੇ, ਬਿਲਕੁਲ ਉਹਦੀ ਯਾਦ ਹੀ ਇੱਕੋ ਹੀ ਟਿਕੀ ਰਹਿੰਦੀ, ਇਸ ਤੋਂ ਵੱਧ ਕੁਝ ਨਹੀਂ। ਪਹਾੜ ਵਰਗਾ ਹੈ ਉਹਨਾਂ ਦਾ ਹਿਰਦਾ, ਸਮੁੰਦਰ ਵਰਗੇ ਨੇ ਗਹਿਰੇ, ਉਚਾਈ ਹੈ ਉਹਨਾਂ ਦੀ ਆਕਾਸ਼ ਵਰਗੀ, ਔਰ ਉਹਦੇ ਵਿੱਚ ਇੰਨਾ ਕੁਝ ਸਮਾ ਜਾਂਦਾ ਹੈ ਕਿ ਉਹਨਾਂ ਦੀ ਜ਼ਿੰਦਗੀ 'ਤੇ ਨਾ ਕੁਝ ਬਹੁਤਾ ਅਸਰ ਕਰਦਾ, ਨਾ ਕੁਝ ਥੋੜ੍ਹਾ ਕੁਝ ਅਸਰ ਕਰਦਾ, ਇੱਕੋ ਰਸ ਰਹਿੰਦੇ ਸਦਾਤਾਰ ਨਿਰੰਤਰ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਅਨਜਾਨਤ ਬਿਖਿਆ ਮਹਿ ਰਚੈ, ਜੇ ਜਾਨਤ ਆਪਣ ਆਪ ਬਚੈ। ਅਨਜਾਨਤ ਅਗਿਆਨਤਾ ਦੇ ਵਿੱਚ, ਇਸ ਸੰਸਾਰ ਦੀ ਵਿਖਿਆ ਵਿੱਚ, ਜ਼ਹਿਰ ਵਿੱਚ ਫਸਦਾ ਹੀ ਤੁਰਿਆ ਜਾਂਦਾ, ਨਿਗਰਦਾ ਜਾਂਦਾ ਹੈ। ਜੇ ਇਸ ਨੂੰ ਜਾਣਕਾਰੀ ਮਿਲ ਜਾਏ ਕਿ ਮੈਂ ਆਪਣੇ ਆਪ ਨੂੰ ਬਚਾ ਲਵਾਂ ਇਸ ਧੁੰਦ ਤੋਂ, ਇਸ ਕਾਲਖ ਤੋਂ, ਹਨੇਰੇ ਤੋਂ, ਤਾਂ ਬਚਾਏ। ਸਾਹਿਬ ਕਹਿੰਦੇ ਭਰਮੇ ਭੂਲਾ ਦਹਿ ਦਿਸ ਧਾਵੈ, ਭਰਮਣ ਕਰਨਾ, ਤੁਰੀ ਜਾਣਾ, ਨਿਰੰਤਰ ਘੁੰਮਦੇ ਰਹਿਣਾ, ਇਸ ਤਰ੍ਹਾਂ ਅੰਦਰ ਇਹਦੇ ਚਿਤਵਣੀ ਲੱਗੀ ਰਹਿੰਦੀ ਸੰਸਾਰ ਵਾਸਤੇ, ਔਰ ਇਹ ਇੰਨੀ ਤੇਜ਼ ਹੈ ਕਿ ਇੱਕੋ ਵਕਤ 10 ਦਿਸ਼ਾਵਾਂ ਵੱਲ ਇਹਦਾ ਮਨ ਦੌੜਦਾ, ਕਈ ਟੁਕੜਿਆਂ ਵਿੱਚ ਹੋ ਜਾਂਦਾ। ਨਿਮਖ ਮਹਿ ਚਾਰ ਕੁੰਟ ਫਿਰ ਆਵੇ, ਇੱਕ ਨਿਮਖ ਵਿੱਚ ਚਾਰ ਕੁੰਟ ਦੂਰ ਦੂਰ ਭੌਂ ਕੇ ਆਉਂਦਾ, ਧਨ ਵਾਸਤੇ ਸੋਚਦਾ ਹੈ, ਸਕੀਮ ਬਣਾਉਂਦਾ ਹੈ, ਖਿਆਲ ਕਰਦਾ ਹੈ। ਹਜ਼ੂਰ ਕਹਿੰਦੇ ਕਰ ਕਿਰਪਾ ਜਿਸ ਆਪਣੀ ਹੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਸ ਮਨੁੱਖ ਦੀ ਝੋਲੀ ਵਿੱਚ ਭਗਤੀ ਦਾ ਖਜ਼ਾਨਾ ਪਾ ਦਿੰਦਾ ਹੈ, ਔਰ ਉਹ ਮਨੁੱਖ ਨਾਮ ਵਿੱਚ ਜੁੜ ਕੇ ਨਿਰੰਤਰ ਇੱਕ ਸੁੱਖ ਦੀ ਪ੍ਰਾਪਤੀ ਕਰ ਲੈਂਦਾ, ਉਹਦੇ ਵਿੱਚ ਲੀਨ ਹੋ ਜਾਂਦਾ। ਖਿੰਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ਼। ਉਹਦਾ ਇੱਕ ਸੁਭਾਅ ਹੈ ਗਰੀਬ ਨਿਵਾਜ, ਤਕਰੀਬਨ ਗਰੀਬ ਨਿਵਾਜ ਹੈ ਉਹ, ਅਮੀਰ ਨਿਵਾਜ ਨਹੀਂ। ਗਰੀਬ ਦੇ ਅਰਥ ਇੱਥੇ ਕੰਗਾਲਤਾ ਨਹੀਂ ਹੈ, ਗਰੀਬ ਦੇ ਅਰਥ ਨੇ ਅੰਦਰ ਦੀ ਨਿਮਰਤਾ, ਸਥਿਤੀ ਇਸ ਤਰ੍ਹਾਂ ਦੀ ਹੋਣੀ। ਤੁਸੀਂ ਵੇਖਿਆ ਹੋਵੇਗਾ ਕਈ ਲੋਕ ਗੁਰੂ ਕੋਲ ਆਏ, ਕਈ ਪਿੱਛੇ ਖੜੇ ਹੋ ਗਏ ਤੇ ਸਤਿਗੁਰੂ ਨੇ ਪਿੱਛੇ ਖੜਿਆਂ ਨੂੰ ਬੁਲਾਇਆ ਤੁਸੀਂ ਨੇੜੇ ਆਓ, ਕਈ ਪਿੱਛੇ ਦੌੜਦੇ ਰਹੇ ਉਹਨਾਂ ਦੀ ਗੱਲ ਨਹੀਂ ਸੁਣੀ। ਬਹੁਤ ਵੱਡੇ ਕਾਰਨ ਸਨ, ਕਿਉਂਕਿ ਗੁਰੂ ਮਨੁੱਖ ਦੇ ਕੱਪੜੇ ਨਹੀਂ ਵੇਖਦਾ, ਉਹਦਾ ਸਰੀਰ ਨਹੀਂ ਵੇਖਦਾ, ਉਹਦੇ ਬਾਹਰਲੇ ਹਿੱਸੇ ਨੂੰ ਨਹੀਂ ਵੇਖਦਾ, ਉਹਦੀ ਕਈ ਵਾਰੀ ਬਾਹਰਲੀ ਖਰਵੀ ਸ਼ਬਦਾਵਲੀ ਨੂੰ ਵੀ ਨਹੀਂ ਵੇਖਦਾ। ਗੁਰੂ ਉਹਦੇ ਡੂੰਘੇ ਤਹਿ ਤੇ ਵੇਖ, ਬਿਲਕੁਲ ਅੰਦਰ ਕਿਵੇਂ ਦਾ। ਇਸ ਲਈ ਉਹਦੇ ਨਾਲ ਬਹੁਤਾ ਸੰਬੰਧਿਤ ਹੋਣਾ ਚਾਹੁੰਦਾ। ਇਹ ਨਹੀਂ ਕਿ ਸਿੱਖ ਗੁਰੂ ਨੂੰ ਲੱਭਦਾ ਫਿਰਦਾ, ਗੁਰੂ ਵੀ ਤੇ ਲੱਭਦਾ ਫਿਰਦਾ, ਕੋਈ ਸਿੱਖ ਮਿਲੇ ਕਿਸੇ ਦਾ ਧੁਰ ਅੰਦਰ ਇੰਨਾ ਸ਼ਾਂਤ ਇੰਨਾ ਇਮਾਨਦਾਰ ਹੋਵੇ ਤਾਂ ਉਹਦੀਆਂ ਬਾਹਰਲੀਆਂ ਪ੍ਰਕਿਰਿਆਵਾਂ ਨੂੰ ਅੱਖੋ ਪਰੋਖੇ ਓਹਲੇ ਕਰ ਦਿੰਦਾ। ਇਸ ਕਰਕੇ ਉਹ ਗਰੀਬ ਨਿਵਾਜ ਦਾ ਮਤਲਬ ਹੈ ਕਿ ਉਹ ਦਾਅਵੇਦਾਰ ਵਿਅਕਤੀਆਂ ਨੂੰ ਪਿਆਰ ਨਹੀਂ ਕਰਦਾ। ਉਹ ਜੋ ਕੁਝ ਖੋਣਾ ਚਾਹੁੰਦੇ ਨੇ ਉਹਦੇ ਕੋਲੋਂ ਧੱਕੇ ਨਾਲ, ਭਾਵੇਂ ਸਾਧਨ ਹੀ ਕਿਉਂ ਨਾ ਹੋਵੇ, ਖੋਣਾ ਚਾਹੁੰਦੇ ਨੇ ਕਿਸੇ ਹਥਿਆਰ ਦੇ ਰਾਹੀਂ, ਗੁਰੂ ਕੋਲੋਂ ਪਰਮਾਤਮਾ ਕੋਲੋਂ ਧੱਕੇ ਨਾਲ, ਕੋਈ ਮਾਇਆ ਕੋਈ ਅਹੁਦਾ ਕੋਈ ਅਵਸਥਾ ਹੀ ਕਿਉਂ ਨਾ ਹੋਵੇ ਧਰਮ ਦੀ, ਚਾਹੁੰਦੇ ਤੇ ਆਖਰ ਖੋਣਾ ਹੀ ਹਨ। ਕੀ ਫਰਕ ਪੈ ਗਿਆ, ਇੱਕ ਹਥਿਆਰ ਲੈ ਕੇ ਖੋਣਾ ਚਾਹੁੰਦਾ, ਇੱਕ ਸ਼ਬਦ ਪੜ੍ਹ ਕੇ ਖੋਣਾ ਚਾਹੁੰਦਾ, ਦੋਵੇਂ ਖੋਣਾ ਚਾਹੁੰਦੇ ਨੇ। ਉਹਨਾਂ ਨੂੰ ਪਿਆਰ ਨਹੀਂ ਕਰਦਾ ਜੋ ਗੁਰੂ ਕੋਲੋਂ ਕੁਝ ਨਹੀਂ ਖੋਣਾ ਚਾਹੁੰਦੇ, ਬਸ ਉਹ ਇਸ ਵਾਸਤੇ ਆਉਂਦੇ ਨੇ ਵੀ ਤੂੰ ਸਾਨੂੰ ਖੋ ਲੈ, ਆਪਣੇ ਕੋਲ ਰੱਖ, ਉਹਦੇ ਨਾਲ ਉਹਦਾ ਸੰਬੰਧ ਬਣ ਜਾ। ਇਸ ਤਰ੍ਹਾਂ ਦੇ ਲੋਕ ਨਾਮ ਦੇ ਵਿੱਚ ਮਿਲ ਜਾਂਦੇ ਨੇ, ਔਰ ਉਹ ਗਰੀਬ ਨਿਵਾਜ ਹੈ। ਇੱਕ ਖਿੰਨ ਦੇ ਵਿੱਚ ਬਿਲਕੁਲ ਨੀਚ ਕੀਟ ਭਾਵ ਨਿਗੁਣੇ ਆਦਮੀ ਨੂੰ, ਜਿਹਦੇ ਵਿੱਚ ਕੋਈ ਗੁਣ ਵੀ ਨਾ ਹੋਵੇ, ਬਿਲਕੁਲ ਨੀਵਾਂ ਹੋਵੇ, ਉਸ ਨੂੰ ਉੱਚੀ ਪਦਵੀ ਤੇ ਪਹੁੰਚਾ ਦੇਣਾ, ਇਹ ਉਹਦੇ ਵੱਸ ਦਾ ਕੰਮ ਹੈ, ਭਾਵ ਉਹ ਕਰ ਸਕਦਾ ਹੈ, ਉਹ ਗਰੀਬ ਨਿਵਾਜ ਹੈ। ਹਜ਼ੂਰ ਕਹਿੰਦੇ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦਹ ਦਿਸ ਪ੍ਰਗਟਾਵੇ। ਐਸੀ ਦੁਬਧਾ ਦੇ ਵਿੱਚ ਕੋਈ ਫਸ ਗਿਆ ਜਿਹਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ, ਅੱਖ ਖੋਲ ਕੇ ਵੀ ਵੇਖਦਾ ਫਿਰ ਵੀ ਦਿਸਦਾ ਕੁਝ ਨਹੀਂ, ਦ੍ਰਿਸ਼ਟੀ ਕੁਝ ਨਹੀਂ ਆਉਂਦਾ, ਜੇ ਉਹ ਕਿਰਪਾ ਕਰੇ ਤੇ ਤਤਕਾਲ ਉਸੇ ਵੇਲੇ ਦਹਿ ਦਿਸ ਚੌਵਾਂ ਪਾਸੇ ਪ੍ਰਗਟਾਵੇ, ਉਸ ਮਨੁੱਖ ਨੂੰ ਦੂਰ ਤੱਕ ਦਿਸਣ ਲੱਗ ਪੈਂਦਾ, ਜਾਂ ਉਹ ਮਨੁੱਖ ਦੂਰ ਤੱਕ ਜਾਣਿਆ ਜਾਂਦਾ ਹੈ, ਦੂਰ ਦੂਰ ਤੱਕ ਲੋਕ ਉਸ ਨੂੰ ਜਾਣ ਲੈਂਦੇ ਨੇ, ਜਿਹੜਾ ਕਦੀ ਕਿਸੇ ਦੀ ਦ੍ਰਿਸ਼ਟੀ ਵਿੱਚ ਹੀ ਨਹੀਂ ਆਇਆ, ਜਿਹਨੂੰ ਲੋਕ ਕਹਿੰਦੇ ਨੇ ਵੀ ਇਹ ਤਾਂ ਇੱਥੇ ਰਹਿੰਦੇ ਹੀ ਨਹੀਂ ਸੀ ਸੁਣਿਆ ਕਦੀ, ਇੱਥੇ ਹੈ ਹੀ ਨਹੀਂ ਸੀ, ਜੇ ਉਹ ਆਪਣੀ ਕਿਰਪਾ ਕਰੇ ਤਾਂ ਉਸ ਨੂੰ ਦੂਰ ਤੱਕ ਜਾਣਿਆ ਜਾਂਦਾ ਹੈ। ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਉਹਦਾ ਸੁਭਾਅ ਹੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ, ਜਾਂ ਕੋ ਆਪਣੀ ਕਰੈ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੈ ਜਗਦੀਸ਼। ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਇੱਕ ਵਾਰੀ ਬਖਸ਼ਦਾ ਤਾਂ ਉਹਦਾ ਫਿਰ ਲੇਖਾ ਨਹੀਂ ਕਰਦਾ, ਉਹਦੇ ਤੋਂ ਹਿਸਾਬ ਨਹੀਂ ਪੁੱਛਦਾ, ਉਹਦੇ ਨਾਲ ਕਦੀ ਕੋਈ ਬਹਿਸ ਨਹੀਂ ਕਰਦਾ, ਉਹਨੂੰ ਖੁੱਲ੍ਹੇ ਅਧਿਕਾਰ ਵੀ ਬਖਸ਼ ਦਿੰਦਾ ਹੈ। ਪਰ ਇਹ ਕੈਸੇ ਲੋਕ ਨੇ ਜਿਹਦਾ ਉਹ ਲੇਖਾ ਨਹੀਂ ਪੁੱਛਦਾ, ਉਹਨਾਂ ਦੀ ਵਿਆਖਿਆ ਅੱਗੇ ਕਰਦੇ ਕਹਿੰਦੇ ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਉਹਨਾਂ ਨੇ ਆਪਣੀ ਜਿੰਦ, ਔਰ ਇਹ ਪਿੰਡ, ਪਿੰਡ ਦਾ ਅਰਥ ਹੈ ਸਰੀਰ, ਜੀਉ ਪਿੰਡ ਸਭ ਤੇਰੀ ਰਾਸ, ਉਹਨੂੰ ਸੌਂਪ ਦਿੱਤਾ, ਰਾਸ ਦਾ ਅਰਥ ਹੈ ਰਾਸ਼ੀ, ਉਹਦੇ ਹੱਥਾਂ ਵਿੱਚ ਦੇ ਦਿੱਤੀ, ਔਰ ਹਰ ਇੱਕ ਸਰੀਰ ਵਿੱਚ, ਹਰ ਇੱਕ ਘਟ ਵਿੱਚ ਉਹਨਾਂ ਨੇ ਪੂਰਨ ਬ੍ਰਹਮ ਦਾ ਪ੍ਰਕਾਸ਼ ਵੇਖ ਲਿਆ। ਸਾਹਿਬ ਕਹਿੰਦੇ ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬੜਾਈ। ਇਹ ਸਾਰੀ ਬਣਤ, ਸੰਸਾਰ ਦੀ ਲੀਲਾ, ਸੰਸਾਰ ਦੀ ਰਚਨਾ ਅਕਾਲ ਪੁਰਖ ਨੇ ਆਪ ਹੀ ਬਣਾਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਵਡਿਆਈ ਦੇਖ ਕੇ ਜੀਵਨ ਮਿਲਦਾ ਹੈ, ਨਾਨਕ ਜੀਵੈ ਦੇਖ ਵਡਾਈ। ਉਹਦੀ ਇਸ ਕਿਰਿਆ ਨੂੰ, ਸੰਸਾਰ ਦੀ ਪ੍ਰਕਿਰਿਆ ਨੂੰ ਕਿਵੇਂ ਚਲਾ ਰਿਹਾ, ਰਚਨਾ ਕਿਵੇਂ ਬਣਾਈ ਹੋਈ ਹੈ, ਕਿਵੇਂ ਵਿੱਚ ਵਿਚਰ ਰਿਹਾ, ਜੇ ਕੋਈ ਇਸ ਨੂੰ ਆਪਣੀ ਅੱਖ ਦੇ ਉੱਤੋਂ ਇਸ ਹੋਮੇ ਦਾ ਪਰਦਾ ਲਾ ਕੇ ਵੇਖੇ ਤੇ ਇਹਦੇ ਵਿੱਚੋਂ ਇੱਕ ਜੀਵਨ ਮਿਲ ਜਾਂਦਾ, ਰਸਤਾ ਮਿਲ ਜਾਂਦਾ ਜੀਵਨ ਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਸੋ ਅਗਲੇ ਚਾਰ ਅੰਕ ਸਵੇਰੇ ਆਪਾਂ ਵਿਚਾਰਾਂਗੇ, ਸਤਿਗੁਰੂ ਕਿਰਪਾ ਕਰਨ। ਹੁਣ ਰਹਿਰਾਸ ਸਾਹਿਬ ਦਾ ਸਮਾਂ ਹੈ ਔਰ ਅੱਜ ਦੀਵਾਨ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਰਾਤ ਦੇ 10 ਵਜੇ ਤੱਕ ਸਜਣੇ ਨੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਇੱਕ ਦੋ ਮਿੰਟ ਵਾਸਤੇ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੂੰ ਕਿਰਪਾ ਕਰਨੀ।
ਵਾਹਿਗੁਰੂ 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 ਵਾਹਿਗੁਰੂ
ਸੋਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬਿਆਨ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।